ਜੀ ਦੇ ਪਾਵਨ ਚਰਣਾਂ ਵਿੱਚ ਹਾਜ਼ਰ ਹੋਤ ਜਹਾਂ ਸਿਮਰੇ ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਦਸਮੇਸ਼ ਪਿਤਾ ਸਰਬੰਸ ਦਾਨੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੱਖਣ ਦਿਸ਼ਾ ਨੂੰ ਜਾਂਦਿਆਂ ਬਗੌਰ ਪਹੁੰਚੇ ਹਨ। ਬਗੌਰ ਨਗਰ ਦੇ ਲੋਕਾਂ ਨੇ ਕੁਝ ਵਧੀਕੀ ਕੀਤੀ, ਜਿੱਥੋਂ ਮਾਹੌਲ ਖਰਾਬ ਹੋਇਆ ਤੇ ਜੰਗ ਤੱਕ ਗੱਲ ਨੋਬਤ ਆ ਪਹੁੰਚੀ। ਕਮਾਸਾਨ ਜੰਗ ਹੋਇਆ ਔਰ ਇਸ ਜੰਗ ਦੇ ਵਿੱਚ ਖਾਲਸੇ ਦੀ ਫਤਿਹ ਹੋਈ। ਬਗੌਰ ਦਾ ਰਾਜਾ ਇਹ ਵੀ ਮਹਾਰਾਜ ਜੀ ਦੇ ਹੱਥੋਂ ਮਾਰਿਆ ਗਿਆ। ਸਤਿਗੁਰੂ ਜੀ ਨੇ ਵਚਨ ਕੀਤਾ, ਸਿੰਘੋ ਹੁਣ ਪਾਤਸ਼ਾਹੀ ਜੰਗ ਕਰਾਵਾਂਗੇ। ਸਿੰਘ ਕਹਿਣ ਲੱਗੇ, ਮਹਾਰਾਜ ਬਾਦਸ਼ਾਹ ਤਾਂ ਤਾਰਾ ਆਜਮ ਬਣ ਚੁੱਕਾ ਹੈ। ਮਹਾਰਾਜ ਕਹਿੰਦੇ, ਤਾਂ ਸਮਾਂ ਦੱਸੇਗਾ ਬਾਦਸ਼ਾਹ ਕੌਣ ਬਣੇਗਾ। ਇਹ ਤਾਂ ਅਕਾਲ ਪੁਰਖ ਦੇ ਹੱਥ ਵਿੱਚ ਦਾਤ ਹੈ ਕਿ ਉਸਨੇ ਤਖ਼ਤ ਕਿਸ ਨੂੰ ਦੇਣਾ। ਇਸ ਕਰਕੇ ਵੇਖੋ ਕਿਵੇਂ ਜੰਗ ਹੁੰਦਾ। ਇਹ ਕਹਿ ਕੇ ਸਤਿਗੁਰੂ ਜੀ ਬਗੌਰ ਤੋਂ ਚੱਲ ਪਏ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਦਾ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬਲਕ ਬੁਖਾਰੇ ਕੀ ਦਿਸ਼ਾ ਹੋ ਤੋ ਬਹਾਦਰ ਸ਼ਾਹ
ਬਾਦਸ਼ਾਹ ਬਹਾਦਰ ਸ਼ਾਹ ਹੁਣ ਇਹਦੀ ਕਥਾ ਚੱਲਣ ਲੱਗੀ ਕਿ ਇਹਨੂੰ ਬਾਦਸ਼ਾਹੀ ਕਿਵੇਂ ਮਿਲੀ। ਦਾਅਵੇਦਾਰ ਤੇ ਤਾਰਾ ਆਜਮ ਬਣ ਚੁੱਕਾ ਹੈ, ਰਾਜ ਤਖ਼ਤ ਤੇ ਬਹਿ ਚੁੱਕਾ, ਫੌਜਾਂ ਉਹਦੇ ਨਾਲ ਨੇ, ਵਜ਼ੀਰ ਉਹਦੇ ਨਾਲ ਨੇ। ਇਧਰ ਬਹਾਦਰ ਸ਼ਾਹ ਬਾਦਸ਼ਾਹ ਉਸ ਵੇਲੇ ਬਲਕ ਬੁਖਾਰੇ ਵੱਲ ਸੀ। ਆ ਬਲਕ ਬੁਖਾਰੇ ਦਾ ਇਲਾਕਾ ਹੈ, ਉਸ ਪਾਸੇ ਬਾਦਸ਼ਾਹ ਬਹਾਦਰ ਸ਼ਾਹ ਸੀ।
ਤਿਤ ਕੋ ਸੁਨ ਬਿਮਾਰ ਬੋ ਹਟੇ ਉਤੁਰਤ ਮਗਮਾ
ਬਲਕ ਬੁਖਾਰੇ ਦੇ ਇਲਾਕੇ ਵਿਚ ਬਾਦਸ਼ਾਹ ਬਹਾਦਰ ਸ਼ਾਹ ਨੇ ਸੁਣਿਆ ਕਿ ਇਹਦਾ ਬਾਪ ਔਰੰਗਜ਼ੇਬ ਬਿਮਾਰ ਹੈ, ਤੇ ਆਪਣੇ ਪਿਓ ਦੀ ਬਿਮਾਰੀ ਸੁਣ ਕੇ ਬਲਖ ਬੁਖਾਰੇ ਤੋਂ ਪਿੱਛੇ ਵਾਪਸ ਮੁੜ ਪਿਆ। ਇਹ ਬਲਖ ਬੁਖਾਰੇ ਤੋਂ ਵਾਪਸ ਇੱਧਰ ਨੂੰ ਆਇਆ।
ਜੋ ਪਈ ਕਰਤ ਕੂਚ ਦਰ ਕੂਚ ਪਧਾਰਾ,
ਕੂਚ ਦਰ ਕੂਚ ਚਲਦਾ ਚਲਦਾ ਇਹ ਟੁਰਿਆ ਆ ਰਿਹਾ।
ਸ਼ੀਗਰ ਆਨ ਇਸ ਦੇਸ਼ ਮਜਾਰਾ,
ਨਾਲ ਇਸ ਦੇਸ਼ ਦੇ ਵਿਚ ਆ ਪਹੁੰਚਿਆ ਬਲਖ ਬੁਖਾਰੇ ਤੋਂ ਚੱਲ ਕੇ।
ਪਿਤ ਹੱਥ ਪ੍ਰਾਤਾ ਸਲਤਨ ਲੀਨ,
ਪਤਾ ਲੱਗਾ ਜਦੋਂ ਪਹੁੰਚ ਗਿਆ ਨਾ ਇਸ ਦੇਸ਼ ਦੇ ਵਿਚ ਇਲਾਕੇ ਵਿਚ, ਤੇ ਪਤਾ ਲੱਗਾ ਕਿ ਪਿਓ ਮਰ ਗਿਆ। ਔਰੰਗਜ਼ੇਬ ਬਿਮਾਰ ਹੋਇਆ ਸੀ, ਉਦੋਂ ਚੱਲਿਆ ਸੀ, ਹਲੇ ਰਸਤੇ ਵਿਚ ਹੀ ਸੀ, ਪਿਓ ਤੱਕ ਪਹੁੰਚਿਆ ਨਹੀਂ ਸੀ ਬਹਾਦਰ ਸ਼ਾਹ। ਤੇ ਪਤਾ ਲੱਗਾ ਵੀ ਔਰੰਗਜ਼ੇਬ ਦੀ ਮੌਤ ਹੋ ਗਈ ਹੈ, ਔਰ ਜਿਹੜੀ ਬਾਦਸ਼ਾਹੀ ਆ ਉਹ ਮੇਰੇ ਭਰਾ ਤਾਰਾ ਆਜ਼ਮ ਨੂੰ ਮਿਲ ਗਈ ਹੈ, ਬਾਦਸ਼ਾਹ ਮੇਰਾ ਭਾਈ ਬਣ ਚੁੱਕਾ ਹੈ।
ਸੁਨਤ ਸ਼੍ਰੋਣ ਪਾ ਮਨ ਅਤ ਦੀਨ,
ਬਹਾਦਰ ਸ਼ਾਹ ਨੇ ਜਦੋਂ ਇਹ ਖਬਰ ਸੁਣੀ ਤੇ ਮਨ ਵਿਚ ਬੜਾ ਦੁਖੀ ਹੋਇਆ, ਬਹੁਤ ਜ਼ਿਆਦਾ ਦੀਨ ਹੋਇਆ।
ਅਬ ਮੋਤੇ ਕਿਆ ਹੋਏ ਉਪਚਾਰਾ,
ਸੋਚਦਾ ਕਿ ਬਾਦਸ਼ਾਹ ਤਾਂ ਮੈਂ ਬਣਨਾ ਸੀ, ਬਾਦਸ਼ਾਹੀ ਦਾ ਤੇ ਹੱਕ ਮੇਰਾ ਬਣਦਾ ਸੀ, ਬਣ ਤਾਰਾ ਆਜ਼ਮ ਗਿਆ। ਮਨ ਦੇ ਵਿਚ ਬੜਾ ਦੁਖੀ ਹੋਇਆ, ਬਹੁਤ ਦੀਨ ਹੋ ਕੇ ਆਪਣੇ ਮਨ ਦੇ ਵਿਚ ਬਹਾਦਰ ਸ਼ਾਹ ਸੋਚਦਾ ਹੈ।
ਕਿਸ ਪ੍ਰਕਾਰ ਹੋਏ ਪ੍ਰਾਣ ਉਬਾਰਾ,
ਸੋਚਦਾ ਕਿ ਮੇਰੇ ਪ੍ਰਾਣ ਕਿਵੇਂ ਬਚ ਸਕਦੇ ਨੇ, ਮੇਰੀ ਜ਼ਿੰਦਗੀ ਕਿਵੇਂ ਬਚ ਸਕਦੀ ਹੈ ਹੁਣ, ਕਿਉਂਕਿ ਤਾਰਾ ਆਜ਼ਮ ਬਾਦਸ਼ਾਹ ਬਣ ਗਿਆ। ਤੇ ਹੋ ਸਕਦਾ ਉਹ ਜਿਵੇਂ ਔਰੰਗਜ਼ੇਬ ਨੇ ਆਪਣੇ ਤਿੰਨ ਭਰਾ ਮਾਰੇ ਸੀ, ਕਤਲ ਕੀਤੇ ਸੀ, ਇਹ ਵੀ ਹੁਣ ਯਤਨ ਕਰੇਗਾ ਵੀ ਜਿਹੜੇ ਮੇਰੇ ਦੂਜੇ ਭਰਾ ਨੇ ਮੈਂ ਇਹਨਾਂ ਨੂੰ ਖਤਮ ਕਰ ਦਿਆਂ, ਤਾਂ ਜੋ ਕੱਲ ਨੂੰ ਕੋਈ ਦਾਅਵੇਦਾਰ ਨਾ ਰਹੇ। ਹੁਣ ਬਹਾਦਰ ਸ਼ਾਹ ਦੇ ਮਨ ਵਿਚ ਫਿਕਰ ਪੈ ਗਿਆ ਵੀ ਹੁਣ ਕਿਤੇ ਤਾਰਾ ਆਜ਼ਮ ਮੈਨੂੰ ਮਾਰਨ ਦੀ ਤਿਆਰੀ ਨਾ ਕਰਨ ਲੱਗ ਪਵੇ। ਇਹਦੇ ਮਨ ਵਿਚ ਆਪਣੇ ਪ੍ਰਾਣਾਂ ਦੀ ਮੌਤ ਦਾ ਡਰ ਆ ਗਿਆ, ਇਹਦੇ ਹਿਰਦੇ ਚ ਪੈ ਆ ਗਿਆ।
ਗਹਿ ਪ੍ਰਾਤ ਦੇ ਹੈ ਮਰਵਾਏ,
ਸੋਚਦਾ ਬਹਾਦਰ ਸ਼ਾਹ ਡਰ ਦੇ ਨਾਲ ਕਿ ਜੇ ਮੇਰੇ ਭਾਈ ਤਾਰਾ ਆਜ਼ਮ ਨੇ ਜਿਹੜਾ ਇਸ ਵੇਲੇ ਬਾਦਸ਼ਾਹ ਬਣ ਚੁੱਕਾ ਉਹਨੇ ਮੈਨੂੰ ਪਕੜ ਲਿਆ, ਤੇ ਪਕੜ ਕੇ ਮੈਨੂੰ ਮਰਵਾ ਦੇਗਾ, ਮੈਨੂੰ ਕਤਲ ਕਰਵਾ ਦੇਵੇਗਾ।
ਕੋ ਨਾ ਬਲੀ ਤਬ ਸਕੈ ਬਚਾਏ,
ਜੇ ਉਹਨੇ ਕਤਲ ਕਰਨ ਵਾਸਤੇ ਆਪਣੇ ਮਨ ਚ ਸੰਕਲਪ ਕਰ ਲਿਆ ਤੇ ਫਿਰ ਐਸਾ ਕੋਈ ਬਲੀ ਨਹੀਂ ਜਿਹੜਾ ਮੈਨੂੰ ਬਚਾ ਸਕੇ, ਫਿਰ ਐਸਾ ਕੋਈ ਤਾਕਤਵਰ ਨਜ਼ਰ ਨਹੀਂ ਆਉਂਦਾ ਜਿਹੜਾ ਮੈਨੂੰ ਬਚਾ ਸਕੇ।
ਬਾਇਸ ਲੱਖ ਚਮੂ ਜੈ ਸੰਗ,
ਬਚਾਉਣਗੇ ਕਿਉਂਕਿ 22 ਲੱਖ ਫੌਜ ਸੀ ਪਿਓ ਦੀ ਔਰੰਗਜ਼ੇਬ ਦੀ, ਉਹ ਫੌਜ ਜਿਹੜੀ 22 ਲੱਖ ਫੌਜ ਹੈ ਇਸ ਵੇਲੇ ਤਾਰਾ ਆਜ਼ਮ ਦੇ ਅਧੀਨ ਹੈ, ਉਹਦੇ ਕੰਮ ਅਧੀਨ ਕਰਦੀ ਹੈ। 22 ਲੱਖ ਫੌਜ ਹੁਣ ਇਸ ਵੇਲੇ ਉਹਦੇ ਕਾਬੂ ਵਿਚ ਹੈ।
ਮੈਂ ਬਨ ਆਏ ਸਮੁਖ ਤੇ ਜੰਗ,
ਮੈਂ ਉਹਦੇ ਨਾਲ ਜੰਗ ਵੀ ਨਹੀਂ ਕਰ ਸਕਦਾ, ਲੜਾਈ ਵੀ ਨਹੀਂ ਕਰ ਸਕਦਾ। ਜੰਗ ਕਿਵੇਂ, ਜੰਗ ਤਾਂ ਫੌਜ ਨਾਲ ਹੁੰਦੀ, ਮੇਰੇ ਕੋਲ ਇੰਨੀ ਫੌਜ ਕਿੱਥੇ ਕਿ ਮੈਂ ਤਾਰਾ ਆਜ਼ਮ ਦਾ ਮੁਕਾਬਲਾ ਕਰ ਸਕਾਂ, 22 ਲੱਖ ਫੌਜ ਦਾ ਮੁਕਾਬਲਾ ਕਰ ਸਕਾਂ।
ਆਪਣੇ ਹਿਤੂ ਬੁਲਾਏ ਬਿਠਾਏ,
ਉਸ ਵੇਲੇ ਜਿਹੜੇ ਦੇ ਹਿਤੈਸ਼ੀ ਸਨ ਬਹਾਦਰ ਸ਼ਾਹ ਦੇ, ਜਿਹੜੇ ਬਹਾਦਰ ਸ਼ਾਹ ਨਾਲ ਹਿੱਤ ਕਰਦੇ ਸਨ, ਉਹਨਾਂ ਹਿਤੈਸ਼ੀਆਂ ਨੂੰ ਇਹਨੇ ਆਪਣੇ ਕੋਲ ਬੁਲਾਇਆ।
ਸਭ ਕੋ ਆਪਣ ਬਿਰਤਾਂਤ ਸੁਣਾਏ,
ਬਹਾਦਰ ਸ਼ਾਹ ਨੇ ਆਪਣਾ ਸਾਰਾ ਬਿਰਤਾਂਤ, ਆਪਣੇ ਮਨ ਦੀ ਸਾਰੀ ਵਿਥਿਆ ਆਪਣੇ ਉਹਨਾਂ ਹਿਤੈਸ਼ੀਆਂ ਨੂੰ ਦੱਸੀ, ਆਪਣੇ ਮਨ ਦਾ ਜਿਹੜਾ ਦੁੱਖ ਸੀ ਉਹਨਾਂ ਨੂੰ ਸੁਣਾਇਆ।
ਮੋਕੋ ਕਰਤਬ ਕਿਆ ਅਬ ਹੈ,
ਉਹਨਾਂ ਨਾਲ ਗੱਲਬਾਤ ਕਰਦਿਆਂ ਕਹਿੰਦਾ ਵੀ ਦੱਸੋ ਹੁਣ ਮੇਰੇ ਲਈ ਕੀ ਕਰਤੱਵ ਹੈ। ਸਿਆਣਿਆਂ ਦੀ ਕਹਾਵਤ ਵੀ ਹੈ ਕਿ ਦੁੱਖ ਹੋਵੇ ਤੇ ਕੋਠੇ ਦੇ ਚੜ ਕੇ ਰੋਲਾ ਪਾਓ, ਹੋ ਸਕਦਾ ਕੋਈ ਤੁਹਾਡੀ ਗੱਲ ਸੁਣ ਹੀ ਲਏ। ਜੇ ਦੁੱਖ ਹੋਵੇ ਤੇ ਛੱਤ ਤੇ ਚੜ ਕੇ ਰੋਲਾ ਪਾਓ। ਦੁਖੀ ਸੀ ਮਨ ਦੇ ਵਿਚ, ਦੁੱਖ ਸੀ ਕਿ ਕਿਤੇ ਤਾਰਾ ਆਜ਼ਮ ਮੈਨੂੰ ਪਕੜ ਨਾ ਲਵੇ। ਇਸ ਕਰਕੇ ਇਹਨੇ ਸਾਰੇ ਆਪਣੇ ਜਿਹੜੇ ਹਿਤੈਸ਼ੀ ਸਨ, ਇਹਦੇ ਨਾਲ ਮੇਲ ਕਰਨ ਵਾਲੇ ਮਿੱਤਰ ਸਨ, ਉਹਨਾਂ ਸਾਰਿਆਂ ਨੂੰ ਸੱਦ ਕੇ ਕਹਿਣ ਲੱਗਾ, ਉਹਨਾਂ ਸਾਰਿਆਂ ਨੂੰ ਬੁਲਾ ਕੇ ਆਪਣੇ ਮਨ ਦਾ ਦੁੱਖ ਸੁਣਾਉਣ ਲੱਗਾ।
ਜਿਸ ਤੇ ਜੀਅਤ ਪ੍ਰਾਨ ਬਚ ਰਹੇ,
ਕਹਿਣ ਲੱਗਾ ਵੀ ਮਿੱਤਰੋ ਸੁਣੋ, ਹੁਣ ਤਾਂ ਬਾਦਸ਼ਾਹੀ ਤਾਂ ਕਿਤੇ ਰਹੀ, ਬਾਦਸ਼ਾਹੀ ਤਾਂ ਮੈਨੂੰ ਹੁਣ ਕਿੱਥੇ ਮਿਲੇਗੀ। ਹੁਣ ਮੈਨੂੰ ਡਰ ਹੈ ਕਿ ਕਿਤੇ ਮੇਰੀ ਜਾਨ ਵੀ ਨਾ ਜਾਂਦੀ ਰਹੇ, ਕਿਤੇ ਮੇਰੇ ਸਿਰ ਦੇ ਉੱਤੇ ਮੌਤ ਆ ਕੇ ਨਾ ਪਹੁੰਚ ਜਾਏ, ਕਿਉਂਕਿ ਹੁਣ ਮੇਰੇ ਪ੍ਰਾਣਾ ਦਾ ਜੀਵਤ ਰਹਿਣਾ, ਮੇਰਾ ਜੀਵਤ ਰਹਿਣਾ ਵੀ ਸੰਸੇ ਵਿੱਚ ਹੈ।
ਜਲੈ ਭਾਜ ਕੇ ਦਿੜ ਕਿਤ ਹੋਏ,
ਦੱਸੋ ਵੀ ਹੁਣ ਕਿੱਥੇ ਭੱਜ ਕੇ ਜਾਈਏ ਜਿੱਥੇ ਆਪਾਂ ਬਚ ਸਕੀਏ, ਕਿਉਂਕਿ ਤਾਰਾ ਆਜਮ ਇਸ ਵੇਲੇ ਬਾਦਸ਼ਾਹ ਬਣ ਗਿਆ। ਉਹ ਹੁਣ ਤਖ਼ਤ ਤੇ ਬਹਿ ਕੇ ਪਹਿਲਾਂ ਸਾਨੂੰ ਮਰਵਾਏਗਾ, ਮੈਨੂੰ ਮਰਵਾਏਗਾ, ਕਿਉਂਕਿ ਦਾਅਵੇਦਾਰ ਮੈਂ ਵੀ ਹਾਂ ਬਾਦਸ਼ਾਹੀ ਦਾ। ਹੁਣ ਇੱਕ ਬਾਦਸ਼ਾਹ ਕਿਵੇਂ ਚਾਹੇਗਾ ਵੀ ਦੂਜਾ ਵੀ ਕੋਈ ਦਾਅਵੇਦਾਰ ਹੋਵੇ? ਉਹ ਤਾਂ ਖਤਮ ਕਰਨ ਦਾ ਹੀ ਯਤਨ ਕਰੇਗਾ, ਉਹਨੇ ਸਾਡੇ ਪਿਓ ਦੇ ਹੀ ਨਕਸ਼ਿਆਂ ਤੇ ਚੱਲਣਾ। ਜਿਵੇਂ ਸਾਡੇ ਪਿਓ ਔਰੰਗਜ਼ੇਬ ਨੇ ਭਰਾ ਮਾਰੇ ਸੀ ਤੇ ਤਖ਼ਤ ਤੇ ਬੈਠਾ ਸੀ, ਉਸੇ ਤਰ੍ਹਾਂ ਇਹ ਵੀ ਕਰੇਗਾ। ਇਸ ਕਰਕੇ ਹੁਣ ਤੁਸੀਂ ਦੱਸੋ ਵੀ ਐਸੀ ਕਿਹੜੀ ਜਗ੍ਹਾ ਲੱਭੀਏ ਜਿੱਥੇ ਜਾ ਕੇ ਮੈਂ ਆਪਣੇ ਪ੍ਰਾਣ ਬਚਾ ਸਕਾਂ ਔਰ ਮੈਂ ਮਜ਼ਬੂਤੀ ਦੇ ਨਾਲ ਦ੍ਰਿੜ ਹੋ ਕੇ ਰਹਿ ਸਕਾਂ।
ਬਲੀ ਸਹਾਇਕ ਬਨ ਹੈ ਕੋਈ,
ਹੁਣ ਕੌਣ ਐਸਾ ਬਲੀ ਹੈ ਜਿਹੜਾ ਮੇਰੀ ਸਹਾਇਤਾ ਕਰ ਸਕੇ? ਇਸ ਵੇਲੇ ਨਿਗਾਹ ਮਾਰੋ ਕਿ ਇੰਨੀ ਤਾਕਤ ਕਿਹਦੇ ਵਿੱਚ ਹੈ ਜਿਹੜੇ ਤਾਰਾ ਆਜਮ ਦੇ ਨਾਲ ਟਾਕਰਾ ਲੈ ਸਕਣ, ਮੁਕਾਬਲਾ ਕਰ ਸਕਣ ਔਰ ਮੇਰੀ ਰੱਖਿਆ ਕਰ ਸਕਣ, ਮੈਨੂੰ ਬਚਾ ਸਕਣ।
ਪੀਰ ਫਕੀਰ ਔਲੀਏ ਮਹਾ,
ਕਹਿਣ ਲੱਗਾ ਵੀ ਕੋਈ ਰਾਜਾ ਤਾਂ ਨਜ਼ਰ ਨਹੀਂ ਆਉਂਦਾ ਜਿਹੜਾ ਮੇਰੀ ਮਦਦ ਕਰੇ, ਸਹਾਇਤਾ ਕਰੇ, ਪਰ ਹਾਂ ਕੋਈ ਮਹਾਂਪੁਰਸ਼ ਹੋਵੇ, ਕੋਈ ਪੀਰ ਹੋਵੇ, ਕੋਈ ਔਲੀਆ ਹੋਵੇ, ਕੋਈ ਪੈਗੰਬਰ ਹੋਵੇ।
ਖੋਜੋ ਜੋ ਪ੍ਰਾਪਤ ਹੋਏ ਕਹਾ,
ਉਹਦੀ ਭਾਲ ਕਰੋ, ਕੋਈ ਪੀਰ ਹੋਵੇ, ਕੋਈ ਪੈਗੰਬਰ ਹੋਵੇ, ਕੋਈ ਖੁਦਾ ਦਾ ਨੇਕ ਬੰਦਾ ਹੋਵੇ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਹੋਵੇ, ਉਹਦੀ ਖੋਜ ਕਰੋ, ਉਹਦੀ ਭਾਲ ਕਰੋ ਜਿਹੜਾ ਮੈਨੂੰ ਬਚਾ ਸਕੇ।
ਜਿਮ ਸੋ ਕਹੇ ਕਰੇ ਸੋ ਕਾਜਾ,
ਜਿਵੇਂ ਉਹ ਕਹੇਗਾ, ਉਹ ਪੈਗੰਬਰ ਜੋ ਮੈਨੂੰ ਕਹੇਗਾ, ਮੈਂ ਉਸੇ ਤਰ੍ਹਾਂ ਕਰਾਂਗਾ, ਉਹੀ ਕੰਮ ਕਰਾਂਗਾ।
ਜਹ ਕਹਿ ਕਰੋ ਪਠਨ ਨਰ ਆਜਾ,
ਕਹਿਣ ਲੱਗਾ ਅੱਜ ਹੀ ਮੈਂ ਜਿੱਥੇ ਕਿੱਥੇ ਆਪਣੇ ਬੰਦੇ ਭੇਜਦਾ ਵੀ ਭਾਲ ਕਰੋ, ਲੱਭੋ ਕੋਈ ਐਸਾ ਸੰਤ, ਲੱਭੋ ਕੋਈ ਐਸਾ ਮਹਾਂਪੁਰਖ ਜਿਹੜਾ ਮੇਰਾ ਭਵਿੱਖ ਜਾਣਦਾ ਹੋਵੇ ਔਰ ਮੈਨੂੰ ਸਹੀ ਮਾਰਗ ਦਰਸ਼ਨ ਕਰਾਵੇ।
ਸਭ ਮੈਂ ਨੰਦ ਲਾਲ ਤਬ ਕਹਿਓ,
ਖਾਲਸਾ ਜੀ ਹੁਣ ਬਹਾਦਰ ਸ਼ਾਹ ਦੇ ਕੋਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਨ। ਭਾਈ ਨੰਦ ਲਾਲ ਜੀ ਦਾ ਸ਼ਗਿਰਦ ਸੀ ਬਹਾਦਰ ਸ਼ਾਹ। ਪਿੱਛੇ ਆਪਾਂ ਕਥਾ ਵਿਚ ਪਿੱਛੇ ਇਤਿਹਾਸ ਵਿਚ ਬਚਨ ਵੀ ਆਇਆ ਸੀ ਵੀ ਕਿਵੇਂ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਕੋਲੋਂ ਆਏ ਸਨ, ਜਦੋਂ ਔਰੰਗਜ਼ੇਬ ਭਾਈ ਨੰਦ ਲਾਲ ਜੀ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਤੇ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਜਦੋਂ ਬਹਾਦਰ ਸ਼ਾਹ ਇਧਰ ਉਹਦੇ ਮਰਨ ਤੋਂ ਪਹਿਲਾਂ ਇਧਰ ਆ ਗਿਆ ਸੀ ਬਲਕ ਬੁਖਾਰੇ, ਤੇ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਜੀ ਦੇ ਕੋਲ ਇਹਦੇ ਕੋਲ ਚਲੇ ਗਏ ਸੀ। ਤੋ ਭਾਈ ਨੰਦ ਲਾਲ ਜੀ ਕੋਲ ਸਨ ਭਾਈ ਬਹਾਦਰ ਸ਼ਾਹ ਦੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਸ ਵੇਲੇ ਬੋਲੇ, ਕਹਿਣ ਲੱਗੇ
ਇੱਕ ਗੁਰੂ ਸਾਹਿਬ ਅਸ ਲਹਿਓ,
ਕਹਿਣ ਲੱਗੇ ਬਹਾਦਰ ਸ਼ਾਹ ਇਸ ਵੇਲੇ ਸਾਰੀ ਧਰਤੀ ਤੇ ਮੈਨੂੰ ਕੇਵਲ ਇੱਕ ਗੁਰੂ ਕਲਗੀਧਰ ਨਜ਼ਰ ਆਉਂਦੇ ਨੇ ਜਿਹੜੇ ਤੇਰੀ ਸਹਾਇਤਾ ਕਰ ਸਕਦੇ ਨੇ, ਕੋਈ ਦੂਸਰਾ ਨਹੀਂ ਦਿਸਦਾ, ਕੋਈ ਦੂਸਰਾ ਵਲੀ ਨਹੀਂ ਦਿਸਦਾ, ਕੋਈ ਉਹਨਾਂ ਤੋਂ ਇਲਾਵਾ ਕੋਈ ਦੂਸਰਾ ਪੈਗੰਬਰ ਨਹੀਂ ਦਿਸਦਾ, ਕੇਵਲ ਉਹੀ ਨੇ ਜਿਹੜੇ ਤੇਰੀ ਸਹਾਇਤਾ ਕਰ ਸਕਦੇ ਨੇ।
ਤਿੰਨ ਸਮ ਪ੍ਰਾਪਤ ਕਹੂ ਨਾ ਕੋਈ,
ਸਮਾਨ ਉਹਨਾਂ ਵਰਗਾ ਤੈਨੂੰ ਕੋਈ ਦੂਸਰਾ ਨਹੀਂ ਮਿਲ ਸਕਦਾ।
ਸਕਲ ਜਗਤ ਫਿਰ ਖੋਜੋ ਜੋਏ,
ਭਾਵੇਂ ਸਾਰਾ ਜਗ ਲੱਭ ਲੈ, ਭਾਵੇਂ ਸਾਰਾ ਸੰਸਾਰ ਲੱਭ ਲੈ, ਭਾਲ ਲੈ, ਉਹਨਾਂ ਵਰਗਾ ਤੈਨੂੰ ਕੋਈ ਨਹੀਂ ਲੱਭ ਸਕਦਾ, ਮਿਲ ਸਕਦਾ।
ਤੁਮ ਪੀ ਜਾਣਤ ਹੋ ਭਲੀ ਭਾਂਤੀ,
ਹੇ ਬਹਾਦਰ ਸ਼ਾਹ ਇਹ ਗੱਲ ਤੂੰ ਵੀ ਚੰਗੀ ਤਰ੍ਹਾਂ ਜਾਣਦਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਕਿਸੇ ਪ੍ਰਕਾਰ ਦੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ, ਉਹਨਾਂ ਦਾ ਨਾਮ ਬੱਚਾ ਬੱਚਾ ਜਾਣਦਾ, ਹਰ ਕੋਈ ਜਾਣਦਾ, ਤੇ ਬਹਾਦਰ ਸ਼ਾਹ ਤੂੰ ਵੀ ਚੰਗੀ ਤਰ੍ਹਾਂ ਜਾਣਦਾ।
ਵਿਦਤ ਸਬਨ ਮੈਂ ਜਿਨ ਕਰ ਮਾਤੀ,
ਜਿਨ੍ਹਾਂ ਦੀ ਕਲਾ ਸਾਰੇ ਜਗਤ ਵਿਚ ਵਿਦਤ ਹੈ, ਜਿਨ੍ਹਾਂ ਦੀ ਕਲਾ ਸਾਰੇ ਜਗਤ ਵਿਚ ਜਾਹਰ ਹੈ,
ਕਿਰਪਾ ਕਰੇ ਜੇ ਬਨੇ ਸਹਾਏ, ਤੋ ਜਗ ਕੀ ਸਲਤਨ ਲਿਓ ਪਾਏ।
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਤੇ ਕਿਰਪਾ ਕਰ ਦੇਣ, ਤੇਰੇ ਤੇ ਦਇਆ ਕਰ ਦੇਣ, ਤਾਂ ਉਹਨਾਂ ਦੀ ਦਇਆ ਵਿਚ ਏਡੀ ਬਖਸ਼ਿਸ਼ ਹੁੰਦੀ ਹੈ। ਹੇ ਬਹਾਦਰ ਸ਼ਾਹ ਤੈਨੂੰ ਇਹ ਸਾਰੇ ਹਿੰਦੁਸਤਾਨ ਦੀ ਸਲਤਨਤ ਮਿਲ ਸਕਦੀ ਹੈ, ਤੈਨੂੰ ਹਿੰਦੁਸਤਾਨ ਦੀ ਸਾਰੀ ਬਾਦਸ਼ਾਹਤ ਮਿਲ ਸਕਦੀ ਹੈ।
ਸੁਨਤ ਬਹਾਦਰ ਸ਼ਾਹ ਆਨੰਦ,
ਇਹ ਸੁਣ ਕੇ ਬਹਾਦਰ ਸ਼ਾਹ ਦਾ ਮਨ ਬੜਾ ਖੁਸ਼ ਹੋਇਆ, ਭਾਈ ਨੰਦ ਲਾਲ ਜੀ ਦੇ ਬਚਨ ਸੁਣ ਕੇ।
ਕਹਿਓ ਕਿ ਨਿਸ਼ਚੈ ਸੋ ਜੁਗ ਬੰਦ,
ਹੱਥ ਜੋੜ ਕੇ ਕਹਿੰਦਾ ਬਹਾਦਰ ਸ਼ਾਹ, ਭਾਈ ਨੰਦ ਲਾਲ ਜੀ ਤਾਂ ਮੇਰੇ ਦਿਮਾਗ ਚ ਨਹੀਂ ਸੀ ਆਈ, ਜਿਹੜੀ ਗੱਲ ਤੁਸੀਂ ਇਹ ਕਹੀ ਹੈ ਇਹ 16 ਆਨੇ ਦਰੁਸਤ ਹੈ, ਪੂਰਨ ਤੌਰ ਤੇ ਦਰੁਸਤ ਹੈ।
ਸੁਨ ਮੁਨਸ਼ੀ ਤੁਝ ਬਿਨ ਕੋ ਜਾਏ,
ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਕੋਲ ਮੁਨਸ਼ੀ ਦਾ ਕੰਮ ਕਰਦੇ ਸੀ, ਇਸ ਕਰਕੇ ਬਹਾਦਰ ਸ਼ਾਹ ਕਹਿੰਦਾ ਮੁਨਸ਼ੀ ਜੀ, ਭਾਈ ਨੰਦ ਲਾਲ ਜੀ ਏਦਾਂ ਕਰੋ ਵੀ ਹੁਣ ਤੁਹਾਡੇ ਬਿਨਾਂ ਕੌਣ ਜਾਏ ਗੁਰੂ ਜੀ ਦੇ ਕੋਲ, ਹੋਰ ਐਸਾ ਕਿਹੜਾ ਹੈ ਜਿਹੜਾ ਤੁਹਾਡੇ ਤੋਂ ਇਲਾਵਾ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ, ਸਮਝਦਾ ਹੋਵੇ, ਇਸ ਕਰਕੇ ਹੁਣ ਤੁਹਾਡੇ ਬਿਨਾਂ ਗੁਰੂ ਜੀ ਕੋਲ ਕੌਣ ਜਾਵੇ।
ਜਾਏ ਤਕੋ ਨੈ ਸਕੈ ਰਿਝਾਏ,
ਮੈਂ ਕਿਸੇ ਨੂੰ ਭੇਜਾਂਗਾ ਵੀ ਤੇ ਉਹ ਗੁਰੂ ਜੀ ਨੂੰ ਪ੍ਰਸੰਨ ਨਹੀਂ ਕਰ ਪਾਏਗਾ, ਜੇ ਤੁਹਾਡੇ ਤੋਂ ਇਲਾਵਾ ਮੈਂ ਹੋਰ ਕਿਸੇ ਨੂੰ ਸਤਿਗੁਰਾਂ ਕੋਲ ਭੇਜਦਾ ਵੀ ਆ ਤੇ ਉਹ ਸਤਿਗੁਰਾਂ ਨੂੰ ਪ੍ਰਸੰਨ ਨਹੀਂ ਕਰ ਪਾਏਗਾ।
ਤੁਝ ਪਰ ਕਿਰਪਾ ਕਰੇ ਬਹੁ ਤੇਰੀ,
ਕਿਉਂਕਿ ਹੇ ਭਾਈ ਨੰਦ ਲਾਲ ਜੀ ਕਲਗੀਧਰ ਜੀ ਤੁਹਾਡੇ ਤੇ ਖੁਸ਼ ਬੜੇ ਨੇ, ਉਹ ਤੁਹਾਡੇ ਤੇ ਬੜੀ ਕਿਰਪਾ ਕਰਦੇ ਨੇ, ਤੁਹਾਡੇ ਤੇ ਬਹੁਤ ਹੀ ਜਿਆਦਾ ਪ੍ਰਸੰਨ ਹਨ।
ਹਾਕਮ ਰਾਏ ਸੰਗ ਹੋਏ ਤੇਰੀ,
ਇਹ ਨੰਦ ਲਾਲ ਜੀ ਏਦਾਂ ਕਰੋ ਤੁਸੀਂ ਹਾਕਮ ਰਾਏ ਜਿਹੜਾ ਭਾਈ ਨੰਦ ਲਾਲ ਜੀ ਦਾ ਮਿੱਤਰ ਵੀ ਸੀ ਔਰ ਸਤਿਗੁਰਾਂ ਦੇ ਕੋਲ ਵੀ ਆਉਂਦਾ ਸੀ, ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗਾ ਵੀ ਹਾਕਮ ਰਾਏ ਨੂੰ ਤੁਸੀਂ ਆਪਣੇ ਨਾਲ ਲੈ ਲਓ।
ਜੈ ਸਤਿਗੁਰੂ ਪਹੁੰਚ ਬਿਨ ਦੇਰ,
ਜਿੱਥੇ ਇਸ ਵੇਲੇ ਸਤਿਗੁਰੂ ਜੀ ਹਨ ਪੜਤਾਲ ਕਰੋ, ਜਿੱਥੇ ਵੀ ਹੋਣ ਬਿਨਾਂ ਦੇਰੀ ਤੋਂ ਤੂੰ ਉਹਨਾਂ ਦੇ ਕੋਲ ਪਹੁੰਚਣਾ ਕਰ।
ਪਰ ਕਾਰਜ ਸਿੱਧ ਆਵੋ ਫੇਰ,
ਉਹਨਾਂ ਕੋਲ ਜਾ ਕੇ ਆਪਣਾ ਇਹ ਕੰਮ ਸਿੱਧ ਕਰਕੇ ਤੂੰ ਮੇਰੇ ਕੋਲ ਵਾਪਸ ਮੁੜ ਕੇ ਆਉਣਾ ਕਰ।
ਇਤਿਆਦਕ ਕਹਿ ਸੁਣ ਕਰ ਤਿਆਰੀ,
ਇਤਿਆਦਕ ਬਹਾਦਰ ਸ਼ਾਹ ਦੇ ਇਹ ਬੋਲ ਸੁਣ ਕੇ ਭਾਈ ਨੰਦ ਲਾਲ ਜੀ ਨੇ ਤਿਆਰੀ ਕੀਤੀ ਹੈ।
ਕਿਸ ਤੇ ਸੁਣੀ ਗੁਰੂ ਸੁਧ ਸਾਰੀ,
ਸਿੱਖ ਕੋਲੋਂ ਭਾਈ ਨੰਦ ਲਾਲ ਜੀ ਨੇ ਸਤਿਗੁਰਾਂ ਦੀ ਖਬਰ ਪੁੱਛੀ ਕਿ ਸਤਿਗੁਰੂ ਜੀ ਇਸ ਵੇਲੇ ਕਿਸ ਦਿਸ਼ਾ ਵਿੱਚ ਹਨ, ਕਿੱਥੇ ਹਨ।
ਰਾਜਪੂਤਨ ਕੇ ਦੇਸ਼ ਮਜਾਰਾ,
ਭਾਈ ਨੰਦ ਲਾਲ ਜੀ ਨੂੰ ਪਤਾ ਲੱਗਾ ਕਿ ਇਸ ਵੇਲੇ ਕਲਗੀਧਰ ਜੀ ਰਾਜਪੂਤਾਨੇ ਦੇ ਦੇਸ਼ ਦੇ ਵਿੱਚ ਨੇ, ਰਾਜਪੂਤਾਂ ਦਾ ਜਿਹੜਾ ਰਾਜਪੂਤਾਨੇ ਦਾ ਇਲਾਕਾ ਹੈ ਰਾਜਸਥਾਨ ਦਾ, ਉਸ ਇਲਾਕੇ ਵਿਚ ਇਸ ਵੇਲੇ ਗੁਰੂ ਕਲਗੀਧਰ ਜੀ ਵਿਚਰ ਰਹੇ ਨੇ।
ਵਿਚਰਤ ਉਤਕੋ ਗਏ ਉਧਾਰਾ,
ਸਤਿਗੁਰੂ ਜੀ ਵਿਚਰਦਿਆਂ ਵਿਚਰਦਿਆਂ ਉਸ ਪਾਸੇ ਨੂੰ ਗਏ ਹਨ।
ਹਾਕਮ ਰਾਏ ਸੰਗ ਨਿਜਲੀਨਾ,
ਭਾਈ ਨੰਦ ਲਾਲ ਜੀ ਨੇ ਪਤਾ ਕਰਕੇ ਕਿ ਸਤਿਗੁਰੂ ਜੀ ਇਸ ਵੇਲੇ ਕਿੱਥੇ ਮਿਲਣਗੇ, ਇਹ ਮਨ ਚ ਜਾਣ ਕੇ ਪੂਰਨ ਤੌਰ ਤੇ ਤਸੱਲੀ ਕਰਕੇ ਨੰਦ ਲਾਲ ਜੀ ਨੇ ਆਪਣੇ ਨਾਲ ਹਾਕਮ ਰਾਏ ਨੂੰ ਲਿਆ ਹੈ।
ਨੰਦ ਲਾਲ ਗਮਨਿਓ ਜਿਤ ਚੀਨਾ,
ਦੀਵਾਨ ਭਾਈ ਨੰਦ ਲਾਲ ਜੀ ਦੇ ਮਨ ਵਿਚ ਬੜੀ ਭਾਵਨਾ ਸ਼ਰਧਾ ਸਤਿਗੁਰੂ ਦਸਵੇਂ ਪਾਤਸ਼ਾਹ ਪ੍ਰਤੀ, ਔਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਚੱਲ ਪਏ ਹਨ ਗੁਰੂ ਕਲਗੀਧਰ ਦੇ ਚਰਣਾ ਵਿਚ।
ਮਾਰ ਬਗੋਰ ਸਿਵਰ ਕੀਏ ਜਹਾਂ,
ਕਲਗੀਧਰ ਜੀ ਬਗੌਰ ਤੇ ਜੰਗ ਕਰਕੇ ਫਤਿਹ ਕਰਕੇ ਅੱਗੇ ਜਾ ਕੇ ਜਿਸ ਜਗ੍ਹਾ ਤੇ ਸਤਿਗੁਰਾਂ ਨੇ ਡੇਰਾ ਕੀਤਾ ਹੋਇਆ ਸੀ,
ਪਹੁੰਚੇ ਤੂਰਨ ਕਰਤੇ ਤਾਂ,
ਭਾਈ ਨੰਦ ਲਾਲ ਜੀ ਬੜੀ ਤੂਰਨ ਤਾਈ ਨਾਲ ਛੇਤੀ ਛੇਤੀ ਚਲਦਿਆਂ ਚਲਦਿਆਂ ਉੱਥੇ ਆ ਪਹੁੰਚੇ ਨੇ ਜਿੱਥੇ ਕਲਗੀਧਰ ਜੀ ਬਿਰਾਜਮਾਨ ਸਨ।
ਬੈਠੇ ਸ਼੍ਰੀ ਪ੍ਰਭ ਬੀਚ ਦੀਵਾਨ,
ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਦੀਵਾਨ ਚ ਬੈਠੇ ਹੋਏ ਸਨ।
ਭੇਟ ਅਨੇਕ ਲਏ ਮਿਲ ਆਨ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸੇਵਕ ਮਹਾਰਾਜ ਜੀ ਦੇ ਚਰਨਾਂ ਵਿਚ ਆ ਰਹੇ ਨੇ।
ਚਰਨ ਕਮਲ ਪਰ ਸੀਸ ਟਿਕਾਏ,
ਭਾਈ ਨੰਦ ਲਾਲ ਜੀ ਵੀ ਪਹੁੰਚੇ ਹਾਕਮ ਰਾਏ ਇਨ੍ਹਾਂ ਦੇ ਨਾਲ ਹੈ। ਬਹੁਤ ਸਾਰੀਆਂ ਭੇਟਾਵਾਂ ਬਹਾਦਰ ਸ਼ਾਹ ਵੱਲੋਂ ਲੈ ਕੇ ਆਪਣੇ ਵੱਲੋਂ ਲੈ ਕੇ ਭਾਈ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਏ, ਗੁਰਦੇਵ ਦੇ ਚਰਨਾਂ ਵਿਚ ਆ ਕੇ ਉਹ ਭੇਟਾਵਾਂ ਭੇਟ ਕੀਤੀਆਂ ਹਨ।
ਹੁਣ ਸਭ ਬੇਨਤੀ ਦੀਨ ਸੁਣਾਏ,
ਔਰ ਸਭ ਪ੍ਰਕਾਰ ਦੀਆਂ ਬੇਨਤੀਆਂ ਜਿਸ ਕਾਰਨ ਕਰਕੇ ਆਏ ਨੇ ਭਾਈ ਨੰਦ ਲਾਲ ਜੀ, ਉਹ ਬੇਨਤੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈ ਹੈ।
ਸ਼ਾਹ ਬਹਾਦਰ ਦਾਸ ਤੁਮਾਰਾ
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਬਾਦਸ਼ਾਹ ਬਹਾਦਰ ਸ਼ਾਹ ਜੋ ਬਾਦਸ਼ਾਹ ਬਣਨਾ ਚਾਹੁੰਦਾ ਇਸ ਵੇਲੇ ਹਾਲੇ ਬਾਦਸ਼ਾਹ ਨਹੀਂ ਹੈ। ਬਹਾਦਰ ਸ਼ਾਹ ਜੋ ਤੁਹਾਡਾ ਦਾਸ ਹੈ ਤੁਹਾਡਾ ਸੇਵਕ ਹੈ
ਪਰ ਉਹ ਸ਼ਰਨ ਕਰ ਜੋਰ ਉਚਾਰਾ
ਮਹਾਰਾਜ ਉਹ ਹੱਥ ਜੋੜ ਕੇ ਤੁਹਾਡੀ ਸ਼ਰਨ ਵਿਚ ਪਿਆ ਔਰ ਤੁਹਾਡੇ ਚਰਨਾਂ ਵਿਚ ਉਹਨੇ ਬੇਨਤੀ ਨਾਮਾ ਭੇਜਿਆ ਹੈ।
ਕਿਰਪਾ ਕਰੋ ਅਬ ਬਨੋ ਸਹਾਏ
ਕਿਰਪਾ ਦੇ ਘਰ ਵਿਚ ਆਓ ਗੁਰੂ ਕਲਗੀਧਰ ਜੀ ਹੁਣ ਉਹਦੇ ਤੇ ਕਿਰਪਾ ਕਰਕੇ ਉਹਦੀ ਸਹਾਇਤਾ ਕਰੋ ਕਿਉਂਕਿ ਤੁਹਾਡਾ ਬਿਰਧ ਹੈ ਜਿਹੜਾ ਸ਼ਰਨ ਚ ਆ ਜੇ ਉਹਨੂੰ ਤੁਸੀਂ ਬਾਂਹ ਫੜ ਕੇ ਤਾਰ ਦਿਓ। ਮਹਾਰਾਜ ਇਹ ਤੁਹਾਡਾ ਬਿਰਧ ਹੈ ਉਹ ਹੁਣ ਇਸ ਵੇਲੇ ਤੁਹਾਡੀ ਸ਼ਰਨ ਵਿਚ ਹੈ ਕਿਰਪਾ ਕਰਕੇ ਉਹਦੀ ਸਹਾਇਤਾ ਕਰੋ।
ਰਿਪ ਭਰਾਤਾ ਤੇ ਲਿਓ ਬਚਾਏ
ਉਹਦਾ ਭਰਾ ਤਾਰਾ ਆਜਮ ਜੋ ਇਸ ਵੇਲੇ ਬਾਦਸ਼ਾਹ ਬਣਿਆ ਹੋਇਆ ਉਹ ਇਹਦਾ ਦੁਸ਼ਮਣ ਹੈ ਉਹਦਾ ਜੋ ਭਾਈ ਉਹਦਾ ਦੁਸ਼ਮਣ ਬਣਿਆ ਹੋਇਆ ਉਹਦੇ ਤੋਂ ਤੁਸੀਂ ਬਹਾਦਰ ਸ਼ਾਹ ਨੂੰ ਬਚਾਓ।
ਕਿਤੇ ਆਦਿਕ ਬੇਨਤੀ ਸੁਣ ਕਰਕੇ
ਭਾਈ ਨੰਦ ਲਾਲ ਜੀ ਨੇ ਇਤਿਆਦਿਕ ਬੇਨਤੀਆਂ ਜਦੋਂ ਸਤਿਗੁਰਾਂ ਦੇ ਚਰਨਾਂ ਵਿਚ ਕੀਤੀਆਂ ਕਲਗੀਧਰ ਜੀ ਨੇ ਬੇਨਤੀਆਂ ਸੁਣੀਆਂ ਹਨ।
ਸਹਿਜ ਸੁਭਾਇਕ ਬਾਕ ਉਚਰ ਕੇ
ਸਹਿਜ ਸੁਭਾਏ ਸੁਤੇ ਸਿੱਧ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਮੁਖੋਂ ਵਾਕ ਉਚਾਰਿਆ ਕਹਿਣ ਲੱਗੇ
ਹਮ ਸਲਤਨ ਜਗ ਕੀ ਦੇਤਾ ਏ
ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ ਅਸੀਂ ਤਾਂ ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹੀ ਹੈ ਉਹ ਬਹਾਦਰ ਸ਼ਾਹ ਨੂੰ ਦੇਵਾਂਗੇ। ਵੇਖੋ ਮੇਰੇ ਸਤਿਗੁਰੂ ਕਿਤਨੇ ਨਿਰਵੈਰ ਨੇ। ਬਹਾਦਰ ਸ਼ਾਹ ਉਸੇ ਔਰੰਗਜ਼ੇਬ ਦਾ ਲੜਕਾ ਹੈ ਨਾ ਜਿਸ ਔਰੰਗਜ਼ੇਬ ਨੇ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਸਤਿਗੁਰਾਂ ਦੇ ਨਾਲ ਕਿਤਨੇ ਜੰਗ ਯੁੱਧ ਕੀਤੇ ਸਤਿਗੁਰਾਂ ਦੇ ਚਾਰੇ ਬੱਚਿਆਂ ਦੇ ਸ਼ਹੀਦ ਹੋਣ ਦਾ ਜ਼ਿੰਮੇਵਾਰ ਔਰੰਗਜ਼ੇਬ ਹੈ। ਹੁਣ ਉਸੇ ਬਹਾਦਰ ਸ਼ਾਹ ਦਾ ਲੜਕਾ ਗੁਰੂ ਸਾਹਿਬ ਦੀ ਸ਼ਰਨ ਵਿਚ ਆਇਆ ਤੇ ਮੇਰੇ ਸਤਿਗੁਰਾਂ ਨੇ ਕੋਈ ਵੈਰ ਨਹੀਂ ਚਿਤਾਰਿਆ। ਇਹ ਹੈ ਨਿਰਵੈਰ ਬਿਰਤੀ। ਮੂਲ ਮੰਤਰ ਚ ਇਸੇ ਕਰਕੇ ਕਹਿੰਦੇ ਨਾ ਆਪਾਂ ਨਿਰਵੈਰ, ਵੈਰ ਦਾ ਭਾਵ ਨਹੀਂ ਹੈ। ਮਹਾਰਾਜ ਜੀ ਸਗੋਂ ਜਵਾਬ ਦਿੱਤਾ ਭਾਈ ਨੰਦ ਲਾਲ ਜੀ ਨੂੰ, ਕਹਿੰਦੇ ਭਾਈ ਨੰਦ ਲਾਲ ਅਸੀਂ ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹਤ ਹੈ ਉਹ ਬਹਾਦਰ ਸ਼ਾਹ ਨੂੰ ਦੇਣੀ ਹੈ।
ਇੱਕ ਸਵਾਲ ਮਾਨੇ ਮਨ ਮਾਏ
ਪਰ ਹਾਂ ਸਾਡਾ ਇੱਕ ਕੰਮ ਬਹਾਦਰ ਸ਼ਾਹ ਨੂੰ ਕਰਨਾ ਪਏਗਾ। ਸਾਡਾ ਇੱਕ ਸਵਾਲ ਉਹਨੂੰ ਮੰਨਣਾ ਪਵੇਗਾ, ਇੱਕ ਸਵਾਲ ਸਾਡਾ ਉਹਨੂੰ ਪੂਰਾ ਕਰਨਾ ਪਵੇਗਾ।
ਨਿਜ ਪਿਤ ਕੇ ਸਮ ਹੋਏ ਨਾ ਪੂਰਾ।
ਇੱਕ ਤਾਂ ਇਹ ਗੱਲ ਕਿ ਉਹ ਆਪਣੇ ਪਿਓ ਵਾਂਗੂ ਝੂਠਾ ਨਾ ਬਣੇ। ਜਿਵੇਂ ਉਹਦਾ ਪਿਓ ਨਰੰਗਾ ਝੂਠਾ ਸੀ, ਕੁਰਾਨ ਦੀਆਂ ਕਸਮਾਂ ਖਾ ਕੇ ਵੀ ਮੁਕਰਨ ਵਾਲਾ ਸੀ, ਉਦਾਂ ਦਾ ਝੂਠਾ ਨਾ ਬਣੇ ਆਪਣੇ ਪਿਓ ਵਾਂਗੂ।
ਤੋ ਕਾਰਜ ਇਸ ਕੋ ਹੋਏ ਪੂਰਾ।
ਇੱਕ ਸਾਡਾ ਸਵਾਲ ਉਹਨੂੰ ਪੂਰਾ ਕਰਨਾ ਪਏਗਾ ਬਹਾਦਰ ਸ਼ਾਹ ਨੂੰ, ਤੇ ਉਹਦਾ ਇਹ ਕਾਰਜ ਪੂਰਾ ਹੋ ਜਾਏਗਾ, ਉਹਨੂੰ ਇਹ ਬਾਦਸ਼ਾਹੀ ਮਿਲ ਜਾਏਗੀ।
ਸੁਣ ਕੇ ਨੰਦ ਲਾਲ ਹਰ ਖਾਇਓ
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਨੰਦ ਲਾਲ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਧੰਨ ਗੁਰੂ ਕੈ ਸੀਸ ਨਿਵਾਇਓ
ਧੰਨ ਬਾਜਾਂ ਵਾਲੇ ਗੁਰੂ ਪ੍ਰੀਤਮ, ਧੰਨ ਕਲਗੀਆਂ ਵਾਲੇ ਸਤਿਗੁਰੂ, ਇਹ ਕਹਿ ਕੇ ਭਾਈ ਨੰਦ ਲਾਲ ਨੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਇਆ।
ਕਹਿਓ ਆਪ ਕੋ ਮੈਂ ਸਭ ਕਹੋ
ਕਹਿਣ ਲੱਗਾ ਸਤਿਗੁਰੂ ਜੀ ਜੋ ਤੁਸੀਂ ਬਚਨ ਕਹੇ ਨੇ ਤੁਹਾਡਾ ਇੱਕ ਇੱਕ ਬਚਨ ਮੈਂ ਜਾ ਕੇ ਬਹਾਦਰ ਸ਼ਾਹ ਨੂੰ ਸੁਣਾਵਾਂਗਾ।
ਮਾਨੈ ਸਵਾਲ ਭਲੇ ਮੈਂ ਲਹੋ
ਮੈਂ ਇਹ ਜਾਣਦਾ ਹਾਂ ਕਿ ਉਹ ਤੁਹਾਡਾ ਹਰ ਇੱਕ ਬਚਨ ਮੰਨੇਗਾ। ਤੁਸੀਂ ਜਿਹੜਾ ਸਵਾਲ ਪੂਰਾ ਕਰਾਉਣਾ ਚਾਹੁੰਦੇ ਹੋ ਉਹ ਵੀ ਉਹ ਜ਼ਰੂਰ ਪੂਰਾ ਕਰੇਗਾ।
ਅਬ ਤੋ ਜੀਵਨ ਕੀ ਨੈ ਆਸਾ
ਕਿਉਂਕਿ ਮਹਾਰਾਜ ਇਸ ਵੇਲੇ ਬਹਾਦਰ ਸ਼ਾਹ ਇਤਨੀ ਜ਼ਿਆਦਾ ਵੱਡੀ ਸਮੱਸਿਆ ਵਿਚ ਹੈ ਕਿ ਉਹਦੇ ਜੀਵਨ ਵਿਚ ਵੀ ਸ਼ੰਕਾ ਹੈ। ਹੁਣ ਤਾਂ ਉਹਨੂੰ ਆਪਣੀ ਜ਼ਿੰਦਗੀ ਦਾ ਵੀ ਕੋਈ ਭਰੋਸਾ ਨਹੀਂ।
ਜਾਉ ਸ਼ਿਗਰ ਪਾਖੋਂ ਤਿਸ ਪਾਸਾ,
ਅੱਜ ਮੈਂ ਛੇਤੀ ਜਾਵਾਂਗਾ ਬਾਦਸ਼ਾਹ ਬਹਾਦਰ ਸ਼ਾਹ ਕੋਲ, ਔਰ ਬਹਾਦਰ ਸ਼ਾਹ ਕੋਲ ਜਾ ਕੇ ਤੁਹਾਡਾ ਇੱਕ ਇੱਕ ਬਚਨ ਦੱਸਾਂਗਾ।
ਪ੍ਰਭ ਤੇ ਰੁਖਸਦ ਹੋਏ ਕਰ ਧਾਏ,
ਕਹਿ ਕੇ ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਕੋਲੋਂ ਰੁਖਸਦ ਹੋ ਕੇ ਚੱਲੇ ਹਨ।
ਮਿਲੇ ਆਨ ਕਰ ਸਕਲ ਸੁਣਾਏ,
ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਨੂੰ ਆ ਕੇ ਮਿਲੇ ਤੇ ਮਿਲ ਕੇ ਸਾਰੀ ਵਿਥਿਆ ਜਿਵੇਂ ਸਤਿਗੁਰਾਂ ਨੂੰ ਮਿਲੇ ਨੇ। ਮਹਾਰਾਜ ਜੀ ਨੇ ਜੋ ਬਚਨ ਕੀਤੇ ਨੇ ਉਹ ਭਾਈ ਨੰਦ ਲਾਲ ਜੀ ਨੇ ਬਹਾਦਰ ਸ਼ਾਹ ਨੂੰ ਸੁਣਾਏ ਨੇ।
ਇਸ ਬਿਦ ਪਾਇਓ ਬਾਕਲੇ ਮਾਨ,
ਲੱਗੇ ਇਸ ਤਰ੍ਹਾਂ ਮਹਾਰਾਜ ਜੀ ਦਾ ਬਚਨ ਹੋਇਆ ਤੇ ਸਤਿਗੁਰਾਂ ਦਾ ਇਹ ਵਾਕ, ਹੈ ਬਹਾਦਰ ਸ਼ਾਹ ਮੰਨ ਲੈ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ।
ਲਿਖ ਦੀਜੇ ਆਪਣੇ ਅਬਪਾਨ,
ਆਪਣੇ ਹੱਥ ਨਾਲ ਚਿੱਠੀ ਲਿਖ ਕੇ ਦੇ ਕਿ ਸਤਿਗੁਰੂ ਜੀ ਮੈਂ ਤੁਹਾਡੀ ਹਰ ਇੱਕ ਗੱਲ ਮੰਨਾਂਗਾ, ਮੈਂ ਝੂਠ ਦੀ ਪਾਤਸ਼ਾਹੀ ਨਹੀਂ ਕਰਾਂਗਾ, ਔਰ ਤੁਹਾਡੀ ਗੱਲ ਮੰਨਾਂਗਾ, ਜਿਹੜਾ ਸਵਾਲ ਤੁਸੀਂ ਮੇਰੇ ਕੋਲੋਂ ਪੂਰਾ ਕਰਾਉਣਾ ਚਾਹੁੰਦੇ ਹੋ ਮੈਂ ਪੂਰਾ ਕਰਾਂਗਾ।
ਇੱਕ ਸਵਾਲ ਗੁਰ ਕਹੇ ਸੋਲੇ,
ਇਹ ਬਹਾਦਰ ਸ਼ਾਹ ਇੱਕ ਸਵਾਲ ਸਤਿਗੁਰੂ ਜੀ ਤੇਰੇ ਕੋਲੋਂ ਪੂਰਾ ਕਰਾਉਣਾ ਚਾਹੁੰਦੇ ਨੇ, ਉਹ ਤੂੰ ਪੂਰਾ ਕਰਨ ਵਾਸਤੇ ਲਿਖ ਕੇ ਦੇ ਕੇ ਮੈਂ ਪੂਰਾ ਕਰਾਂਗਾ।
ਜਗ ਕੀ ਸਲਤਨ ਤੁਝ ਕੋ ਦੇ ਹੈ,
ਬਦਲੇ ਵਿੱਚ ਗੁਰੂ ਕਲਗੀਧਰ ਜੀ ਤੈਨੂੰ ਸਾਰੇ ਹਿੰਦੁਸਤਾਨ ਦੀ ਬਾਦਸ਼ਾਹੀ ਦੇਣਗੇ।
ਮੁਰਸ਼ਦ ਏਕ ਬਹਾਦਰ ਸ਼ਾਹ,
ਬਹਾਦਰ ਸ਼ਾਹ ਉਸ ਵੇਲੇ ਸੋਚਣ ਲੱਗਾ ਤੇ ਭਾਈ ਨੰਦ ਲਾਲ ਜੀ ਇਹਦੇ ਮੁਰਸ਼ਦ ਵੀ ਸਨ, ਇਹਦੇ ਉਸਤਾਦ ਵੀ ਸਨ।
ਸੋ ਬੂਜਤ ਪਾ ਸਭ ਕੇ ਮਾਉ,
ਉਸ ਵੇਲੇ ਦੇ ਨਾਲ ਇਹਦੇ ਹੋਰ ਵੀ ਕਈ ਸਿਆਣੇ ਬਜੁਰਗ ਬੈਠੇ ਸੀ ਬਹਾਦਰ ਸ਼ਾਹ ਦੇ, ਉਹਨਾਂ ਕੋਲੋਂ ਬਹਾਦਰ ਸ਼ਾਹ ਪੁੱਛਣ ਲੱਗਾ।
ਗੁਰ ਕੇ ਸੰਗ ਸੈਨ ਕੋ ਕੇਤੀ,
ਪੁੱਛਣ ਲੱਗਾ, ਕਹਿਣ ਲੱਗਾ ਵੀ ਇਹ ਦੱਸੋ ਗੁਰੂ ਜੀ ਕਹਿੰਦੇ ਨੇ ਮੈਂ ਬਾਦਸ਼ਾਹੀ ਦੇਣੀ ਹੈ, ਬਹਾਦਰ ਸ਼ਾਹ ਨੂੰ ਅਸੀਂ ਬਾਦਸ਼ਾਹੀ ਦੇਵਾਂਗੇ, ਪਰ ਇਹ ਦੱਸੋ ਵੀ ਗੁਰੂ ਜੀ ਨਾਲ ਫੌਜ ਕਿੰਨੀ ਕੁ ਹੈ। ਬਹਾਦਰ ਸ਼ਾਹ ਤਾਂ ਉਹ ਰਾਜਨੀਤਿਕ ਤੌਰ ਤੇ ਹੁਣ ਸੋਚ ਰਿਹਾ ਹੈ ਵੀ ਉਹਨਾਂ ਨਾਲ ਫੌਜ ਹੈ ਜਿਹੜੀ ਮੇਰੇ ਸਹਾਇਤਾ ਵਿੱਚ ਉਹ ਲੜਨਗੇ। ਕਹਿੰਦਾ ਵੀ ਇਹ ਦੱਸੋ ਗੁਰੂ ਜੀ ਕੋਲ ਫੌਜ ਕਿੰਨੀ ਹੈ,
ਕਿਮ ਲੈ ਦੇ ਹੈ ਕਹੋ ਬਿਦ ਤੇਤੀ,
ਉਹ ਮੈਨੂੰ ਬਾਦਸ਼ਾਹੀ ਕਿਵੇਂ ਲੈ ਕੇ ਦੇਣਗੇ, ਉਹ ਸਾਰੀ ਵਿਧੀ ਮੈਨੂੰ ਦੱਸੋ।
ਨੰਦ ਲਾਲ ਨੇ ਕਹਿ ਸਮਝਾਇਓ,
ਭਾਈ ਨੰਦ ਲਾਲ ਜੀ ਉਸ ਵੇਲੇ ਬੋਲੇ ਸਮਝਾ ਕੇ, ਕਹਿਣ ਲੱਗੇ ਬਹਾਦਰ ਸ਼ਾਹ ਨੂੰ,
ਵੱਡ ਦਲ ਜਾਨ ਜੋ ਬਾਕ ਅਲਾਇਓ,
ਕਹਿਣ ਲੱਗੇ ਬਹਾਦਰ ਸ਼ਾਹ ਗੁਰੂ ਕਲਗੀਧਰ ਨੇ ਜਿਹੜਾ ਬਚਨ ਕੀਤਾ ਨਾ ਵੀ ਅਸੀਂ ਬਾਦਸ਼ਾਹੀ ਦੇਵਾਂਗੇ, ਉਹਨਾਂ ਦਾ ਇਹ ਬਚਨ ਹੀ ਬਹੁਤ ਵੱਡੀ ਫੌਜ ਹੈ, ਉਹਨਾਂ ਦਾ ਇਹ ਬਚਨ ਹੀ ਬੜਾ ਵੱਡਾ ਦਲ ਹੈ, ਇਹ ਸਮਝ ਲੈ ਜਿਹੜਾ ਉਹਨਾਂ ਨੇ ਕਹਿ ਦਿੱਤਾ ਵੀ ਤੈਨੂੰ ਬਾਦਸ਼ਾਹੀ ਦੇਵਾਂਗੇ, ਉਹਨਾਂ ਦਾ ਇਹ ਬਚਨ ਕਰਨਾ ਹੀ ਸਮਝ ਲੈ ਬੜੀ ਵੱਡੀ ਤਾਕਤ ਹੈ, ਬੜੀ ਵੱਡੀ ਫੌਜ ਹੈ।
ਗੁਰ ਸਮਰੱਥ ਚਾਹੇ ਸੋ ਕਰੇ, ਪਰੇ ਰਿਤਾਵੇ ਰੀਤੇ ਭਰੇ,
ਹੇ ਬਹਾਦਰ ਸ਼ਾਹ ਮੇਰੇ ਸਤਿਗੁਰੂ ਜੀ ਸਮਰੱਥ ਦੇਵ ਨੇ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਖਾਲੀਆਂ ਨੂੰ ਭਰ ਸਕਦੇ ਨੇ ਤੇ ਭਰਿਆਂ ਨੂੰ ਖਾਲੀ ਕਰ ਸਕਦੇ ਨੇ। ਰੀਤੇ ਭਰੇ ਭਰੇ ਸਖਨਾਵੇ, ਖਾਲੀਆਂ ਨੂੰ ਭਰ ਸਕਦੇ ਨੇ ਤੇ ਭਰਿਆਂ ਨੂੰ ਖਾਲੀ ਕਰ ਸਕਦੇ ਨੇ।
ਨੈ ਸੰਸਾ ਕਰੀਏ ਚਿਤ ਕੋਏ,
ਇਸ ਕਰਕੇ ਬਹਾਦਰ ਸ਼ਾਹ ਤੂੰ ਆਪਣੇ ਮਨ ਵਿਚ ਕਿਸੇ ਪ੍ਰਕਾਰ ਦਾ ਕੋਈ ਸੰਸਾ ਜਾਂ ਸੰਦੇਹ ਨਾ ਕਰ।
ਜਿਮ ਪ੍ਰਭ ਕਹੇ ਕਾਜ ਸੋ ਹੋਏ,
ਜਿਵੇਂ ਪ੍ਰਭੂ ਜੀ ਕਹਿੰਦੇ ਨੇ ਉਹ ਕੰਮ ਉਸੇ ਤਰ੍ਹਾਂ ਹੀ ਹੋਵੇਗਾ।
ਜੇ ਤਿਨ ਕੋ ਕਹਿ ਬੋ ਤੁਮ ਮਾਨੋ,
ਜੇ ਤੂੰ ਉਹਨਾਂ ਦਾ ਕਹਿਣਾ ਮੰਨੇ, ਜੇ ਤੂੰ ਉਹਨਾਂ ਦਾ ਬਚਨ ਮੰਨੇ,
ਸਗਰੇ ਸੰਕਟ ਛਿਨ ਮੈਂ ਹਾਨੋ,
ਤੇਰੇ ਸਾਰੇ ਸੰਕਟ ਤੇਰੇ ਸਾਰੇ ਦੁੱਖ ਇੱਕ ਛਿਨ ਵਿੱਚ ਨਸ਼ਟ ਭ੍ਰਸ਼ਟ ਹੋ ਜਾਣਗੇ।
ਦੂਰੀ ਨਹੀਂ ਜਗ ਬਿਦਤ ਵਡਾਈ,
ਸਤਿਗੁਰਾਂ ਦੀ ਇਹ ਵਡਿਆਈ ਕੋਈ ਛੁਪੀ ਨਹੀਂ ਹੋਈ, ਇਸ ਜਗਤ ਦੇ ਵਿੱਚ ਵਿਦਤ ਹੈ, ਪ੍ਰਗਟ ਹੈ।
ਪੂਜੈ ਸਭ ਸ਼੍ਰੀ ਨਾਨਕ ਥਾਈ,
ਗੁਰੂ ਨਾਨਕ ਦੀ ਥਾਂ ਤੇ ਨੇ, ਇਸ ਕਰਕੇ ਸਾਰਾ ਜਗਤ ਉਹਨਾਂ ਦੀ ਪੂਜਾ ਕਰਦਾ ਹੈ।
ਕਹੇ ਬਹਾਦਰ ਸ਼ਾਹ ਸੁਣੀ ਜੈ,
ਬਹਾਦਰ ਸ਼ਾਹ ਉਸ ਵੇਲੇ ਬੋਲਿਆ, ਕਹਿਣ ਲੱਗਾ ਜੀ ਸੁਣੋ,
ਅਬ ਕੇ ਗਮਨੋ ਨਿਰਣੈ ਕੀ ਜੈ,
ਕਹਿਣ ਲੱਗਾ ਜੀ ਹੁਣ ਤੁਸੀਂ ਫਿਰ ਜਾਓ ਉਹਨਾਂ ਦੇ ਕੋਲ ਤੇ ਜਾ ਕੇ ਨਿਰਣਾ ਕਰੋ।
ਇੱਕ ਸਵਾਲ ਮਾਂ ਨੇ ਜਿਮ ਕਹਿ,
ਜੋ ਕਹਿਣਗੇ ਮੈਂ ਉਹਨਾਂ ਦਾ ਇੱਕ ਸਵਾਲ ਉਹ ਕਹਿੰਦੇ ਨੇ ਮੈਂ ਜ਼ਰੂਰ ਮੰਨਾਂਗਾ। ਜਿਹੜਾ ਸਵਾਲ ਉਹ ਮੈਨੂੰ ਕਹਿੰਦੇ ਨੇ ਪੂਰਾ ਕਰਨ ਲਈ ਉਹ ਮੈਂ ਜ਼ਰੂਰ ਮੰਨਾਂਗਾ।
ਕਿਮ ਸਲਤਨ ਪ੍ਰਾਪਤ ਹਮਲੇ,
ਪਰ ਇਹ ਪਤਾ ਕਰੋ ਕਿ ਸਲਤਨਤ ਮੈਨੂੰ ਮਿਲੇਗੀ ਕਿਵੇਂ, ਇਹ ਹਿੰਦੁਸਤਾਨ ਦੀ ਬਾਦਸ਼ਾਹੀ ਮੈਨੂੰ ਪ੍ਰਾਪਤ ਕਿਵੇਂ ਹੋਵੇਗੀ।
ਸਗਰੋ ਭੇਦ ਬੂਜ ਕਰ ਲਿਆਓ,
ਇਹ ਭਾਈ ਨੰਦ ਲਾਲ ਜੀ ਇਹ ਸਾਰਾ ਭੇਦ ਤੋਂ ਗੁਰੂ ਸਾਹਿਬ ਕੋਲੋਂ ਪੁੱਛ ਕੇ ਆਵੀ।
ਕੌਣ ਕਾਜ ਕੋ ਕਰੇ ਬਣਾਓ,
ਕਿਹੜਾ ਕੰਮ ਮੈਂ ਐਸਾ ਕਰਾਂ, ਕਿਹੜਾ ਕਾਰਜ ਐਸਾ ਕਰਾਂ ਕਿ ਮੈਨੂੰ ਇਹ ਬਾਦਸ਼ਾਹੀ ਮਿਲ ਜਾਏ, ਰਾਜ ਮਿਲ ਜਾਏ।
ਇਮ ਸੁਨ ਨੰਦ ਲਾਲ ਪਾ ਤਿਆਰ,
ਬਹਾਦਰ ਸ਼ਾਹ ਦੀ ਇਹ ਗੱਲ ਸੁਣ ਕੇ ਉਹਦੇ ਕੋਲ ਲਿਖਵਾ ਵੀ ਲਈ ਇਹ ਗੱਲ ਕਿ ਮੈਂ ਗੁਰੂ ਸਾਹਿਬ ਦਾ ਸਵਾਲ ਮੰਨਾਂਗਾ। ਲਿਖਵਾ ਕੇ ਭਾਈ ਨੰਦ ਲਾਲ ਜੀ ਫਿਰ ਤਿਆਰ ਹੋਏ ਸਤਿਗੁਰਾਂ ਕੋਲ ਜਾਣ ਲਈ।
ਚੜ ਮਗ ਚਲੇ ਉਹ ਸ਼ੀਘਰਤਾ ਤਾਰ,
ਸ਼ੀਘਰਤਾਈ ਦੇ ਨਾਲ ਭਾਈ ਨੰਦ ਲਾਲ ਜੀ ਚੜ ਕੇ ਚੱਲ ਪਏ।
ਸ਼੍ਰੀ ਗੁਰ ਪਾਸ ਆਣ ਕਰ ਮਿਲੇ,
ਸਰਗੀ ਧਰ ਜੀ ਦੇ ਕੋਲ ਆਣ ਕੇ ਭਾਈ ਨੰਦ ਲਾਲ ਜੀ ਮਿਲੇ ਹਨ।
ਚਰਨ ਕਮਲ ਪਰ ਸਿਰ ਧਰ ਪਲੇ,
ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਭਾਈ ਨੰਦ ਲਾਲ ਜੀ ਨੇ ਸਿਰ ਧਰਿਆ, ਨਮਸਕਾਰ ਕੀਤੀ ਹੈ।
ਬੈਠੇ ਸਨ ਮੁਖ ਸਕਲ ਸੁਣਾਈ,
ਮਹਾਰਾਜ ਜੀ ਦੇ ਸਨਮੁਖ ਬਹਿ ਕੇ ਸਾਰੀ ਗੱਲ ਸੁਣਾਈ ਹੈ।
ਕਿਆ ਕਰ ਤਬ ਸ਼ਾਹ ਬਨ ਆਈ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਬਹਾਦਰ ਸ਼ਾਹ ਹੁਣ ਕੀ ਕੰਮ ਕਰੇ ਕਿ ਉਹਨੂੰ ਰਾਜ ਮਿਲ ਜਾਏ, ਤਖ਼ਤ ਮਿਲ ਜਾਏ।
ਜਿਵੇਂ ਫੁਰਮਾਵੋ ਮਾਨੈ ਸੋਏ,
ਜਿਵੇਂ ਤੁਸੀਂ ਫੁਰਮਾਓਗੇ ਉਸੇ ਤਰ੍ਹਾਂ ਉਹ ਮੰਨੇਗਾ।
ਲਰਬੇ ਕੀ ਜੈ ਸ਼ਕਤ ਨ ਕੋਏ,
ਪਰ ਮਹਾਰਾਜ ਇੱਕ ਗੱਲ ਮੈਂ ਦੱਸ ਦਿਆਂ ਕਿ ਬਹਾਦਰ ਸ਼ਾਹ ਕੋਲ ਲੜਨ ਦੀ ਤਾਕਤ ਕੋਈ ਨਹੀਂ, ਉਹ ਲੜਾਈ ਨਹੀਂ ਕਰ ਸਕਦਾ ਤਾਰਾ ਆਜਮ ਨਾਲ।
ਕਿਰਪਾ ਸਿੰਧ ਸੁਣ ਤਬੈ ਬਖਾਨਾ,
ਇਹ ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਜੀ ਬੋਲੇ,
ਧਰ ਧੀਰਜ ਬਣੀਐ ਸਾਵਧਾਨਾ।
ਮਹਾਰਾਜ ਜੀ ਕਹਿੰਦੇ ਧੀਰਜ ਰੱਖੋ, ਬਹਾਦਰ ਸ਼ਾਹ ਨੂੰ ਕਹੋ ਕਿ ਧੀਰਜ ਰੱਖ ਕੇ ਸਾਵਧਾਨ ਹੋਵੇ।
ਬਨੇ ਨਾ ਦੇਸ਼ ਤਿਆਗ ਕਰ ਭਾਜਨ,
ਉਹਦੇ ਲਈ ਇਹ ਗੱਲ ਯੋਗ ਨਹੀਂ ਹੈ ਕਿ ਉਹ ਇਹ ਦੇਸ਼ ਭੱਜ ਕੇ ਛੱਡ ਕੇ ਭੱਜ ਕੇ ਚਲਾ ਜਾਏ, ਇਸ ਦੇਸ਼ ਨੂੰ ਛੱਡ ਕੇ ਤਿਆਗ ਕੇ ਭੱਜ ਜਾਏ, ਉਹਦੇ ਲਈ ਇਹ ਨਹੀਂ ਬਣਦਾ।
ਭਾਜੇ ਤੇ ਪ੍ਰਾਪਤ ਹੋਏ ਰਾਜ ਨਾ,
ਭੱਜ ਕੇ ਜਾਣ ਨਾਲ ਇਹ ਰਾਜ ਪ੍ਰਾਪਤ ਨਹੀਂ ਹੋਣਾ। ਜੇ ਉਹ ਭੱਜ ਜਾਏਗਾ ਇਸ ਦੇਸ਼ ਨੂੰ ਛੱਡ ਕੇ ਤੇ ਉਹਨੂੰ ਇਹ ਰਾਜ ਨਹੀਂ ਮਿਲ ਜਾਣਾ।
ਜੇ ਤੈ ਮਿਲੇ ਨਾ ਆਛੀ ਬਾਤ,
ਜੇ ਤਿਸ ਤਾਰਾ ਆਜਮ ਨੂੰ ਜਾ ਕੇ ਉਹ ਮਿਲੇਗਾ, ਉਹਦੇ ਨਾਲ ਮੁਲਾਕਾਤ ਕਰੇਗਾ, ਸੰਧੀ ਕਰੇਗਾ ਆਪਣੇ ਭਰਾ ਨਾਲ, ਉਹ ਵੀ ਗੱਲ ਇਹਦੇ ਲਈ ਚੰਗੀ ਨਹੀਂ।
ਸਮਝ ਲਏ ਨਿਜ ਪਿਤ ਕੀ ਭਾਂਤ,
ਆਪਣੇ ਪਿਓ ਦੀ ਗੱਲ ਸਮਝ ਲਵੇ ਵੀ ਉਹਦੇ ਪਿਓ ਨੇ ਵੀ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਇੱਕ ਵਾਰੀ ਆਪਣੇ ਨਾਲ ਮਿਲਾ ਲਿਆ ਸੀ, ਇੱਕ ਪਾਸੇ ਨਾਲ ਮਿਲਾ ਲਿਆ ਕਾਮ ਬਖਸ਼ ਨੂੰ, ਦੂਜੇ ਪਾਸੇ ਜਦੋਂ ਰਾਜ ਪ੍ਰਾਪਤ ਹੋ ਗਿਆ ਤੇ ਜ਼ਹਿਰ ਦੇ ਕੇ ਭਰਾ ਹੀ ਮਰਵਾ ਦਿੱਤਾ। ਏਦਾਂ ਦਾ ਸੀ, ਇੱਕ ਪਾਸੇ ਦਾਰਾ ਸ਼ਕੋਹ ਨਾਲ ਲੜਨ ਵਾਸਤੇ ਕਾਮ ਬਖਸ਼ ਨੂੰ ਨਾਲ ਰਲਾ ਲਿਆ, ਫਿਰ ਮਰਵਾ ਦਿੱਤਾ ਮੁਰਾਦ ਬਖਸ਼ ਨੂੰ ਮਰਵਾ ਦਿੱਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆਪਣੇ ਪਿਓ ਦੀ ਸਾਰੀ ਉਹ ਹਾਲਤ ਨੂੰ ਚੰਗੀ ਤਰ੍ਹਾਂ ਵਿਚਾਰ ਲਵੇ ਬਹਾਦਰ ਸ਼ਾਹ।
ਪਿਤਾ ਪ੍ਰਾਤ ਸਭ ਕੀ ਕਰ ਹਾਨ,
ਕਿਵੇਂ ਔਰੰਗਜ਼ੇਬ ਨੇ ਪਿਓ ਨੂੰ ਮਾਰਿਆ, ਆਪਣੇ ਭਰਾਵਾਂ ਦੀ ਹੱਤਿਆ ਕੀਤੀ, ਕਤਲ ਕੀਤਾ।
ਕਰ ਕੇ ਜੋਰ ਪਇਓ ਸੁਲਤਾਨ,
ਜੋਰ ਲਾ ਕੇ ਫਿਰ ਉਹ ਸੁਲਤਾਨ ਬਣਿਆ, ਬਾਦਸ਼ਾਹ ਬਣਿਆ।
ਤ੍ਰਿਤੀਆ ਬਾਤ ਲੜਨ ਕੀ ਹੈ,
ਇਹ ਦੋ ਗੱਲਾਂ ਨਹੀਂ ਬਣਦੀਆਂ ਬਹਾਦਰ ਸ਼ਾਹ ਨੂੰ, ਇੱਕ ਤਾਂ ਦੇਸ਼ ਛੱਡ ਕੇ ਭੱਜ ਜਾਣਾ, ਦੂਜਾ ਜਾ ਕੇ ਔਰੰਗਜ਼ੇਬ ਨੂੰ ਤਾਰਾ ਆਜਮ ਨੂੰ ਮਿਲਣਾ, ਇਹ ਦੋਵੇਂ ਗੱਲਾਂ ਠੀਕ ਨਹੀਂ। ਪਰ ਹਾਂ ਇੱਕ ਤੀਜਾ ਰਸਤਾ ਹੈ, ਉਹ ਹੈ ਜੰਗ ਦਾ, ਉਹ ਹੈ ਯੁੱਧ ਦਾ।
ਯਾ ਤੇ ਸਲਤਨ ਕੋ ਏ ਲੈ,
ਇੱਕੋ ਰਸਤਾ ਹੈ ਜੰਗ ਦਾ, ਜਿਸ ਜੰਗ ਦੇ ਨਾਲ ਇਹਨੂੰ ਰਾਜ ਮਿਲ ਸਕਦਾ, ਬਹਾਦਰ ਸ਼ਾਹ ਨੂੰ ਤਖ਼ਤ ਮਿਲ ਸਕਦਾ ਹੈ।
ਇਨ ਘਰ ਕੀ ਪਾਤਸ਼ਾਹਤ ਸਾਰੀ,
ਇਹਨਾਂ ਦੇ ਘਰ ਦੀ ਜਿੰਨੀ ਪਾਤਸ਼ਾਹੀ ਹੈ।
ਨਾਸ਼ ਕਰੀ ਅਮ ਲਖ ਦੁਰਚਾਰੀ,
ਅਸੀਂ ਵੈਸੇ ਨਾਸ਼ ਕਰ ਦਿੱਤੀ ਹੈ ਔਰੰਗਜ਼ੇਬ ਦੀ ਪਾਤਸ਼ਾਹੀ ਜਿਹੜੀ ਹੈ ਉਹ ਅਸੀਂ ਨਾਸ਼ ਕਰ ਦਿੱਤੀ ਹੈ ਉਹਨਾਂ ਨੂੰ ਦੁਰਾਚਾਰੀ ਜਾਣ ਕੇ।
ਸ਼ਰਨ ਪਰਿਓ ਅਰ ਬਿਨੈ ਬਖਾਨੀ,
ਪਰ ਬਹਾਦਰ ਸ਼ਾਹ ਸਾਡੀ ਸ਼ਰਨ ਵਿੱਚ ਪਿਆ ਔਰ ਸਾਨੂੰ ਇਹਨੇ ਬੇਨਤੀ ਕੀਤੀ ਹੈ।
ਯਾ ਤੇ ਦੇਨ ਇਸੇ ਕੋ ਮਾਨੀ,
ਇਸ ਕਰਕੇ ਅਸੀਂ ਇਹਨੂੰ ਥੋੜੇ ਸਮੇਂ ਲਈ ਰਾਜ ਦੇਣ ਨੂੰ ਮੰਨੇ ਆ। ਵੈਸੇ ਉਦਾਂ ਬਾਦਸ਼ਾਹੀ ਅਸੀਂ ਖਤਮ ਕਰ ਦਿੱਤੀ ਹੈ ਇਹਨਾਂ ਦੀ, ਪਰ ਇਹ ਸਾਡੀ ਸ਼ਰਨ ਵਿਚ ਪਿਆ, ਬੇਨਤੀ ਕੀਤੀ ਹੈ, ਇਸ ਕਰਕੇ ਅਸੀਂ ਇਹਨੂੰ ਥੋੜੇ ਸਮੇਂ ਲਈ ਰਾਜ ਦੇਵਾਂਗੇ।
ਕਾਰਨ ਕਨੇ ਜਾਣ ਕਰ ਦਈ,
ਔਰ ਬਹੁਤ ਕਾਰਨ ਜਾਣ ਕੇ ਅਸੀਂ ਇਹਨੂੰ ਇਹ ਰਾਜ ਤਖ਼ਤ ਦੇਵਾਂਗੇ।
ਅਰ ਇਸ ਕੀ ਬਿਆਹ ਲਗੂ ਲਖ ਲਈ,
ਕਿਉਂਕਿ ਬਹਾਦਰ ਸ਼ਾਹ ਦੀ ਉਮਰ ਥੋੜੀ ਹੈ, ਇਹਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੈ, ਇਸ ਕਰਕੇ ਅਸੀਂ ਇਹਨੂੰ ਰਾਜ ਦੇਣ ਲੱਗੇ ਹਾਂ।
ਪਿੱਛੇ ਸਦਰੀ ਪਾਏ ਬਿਨਾਸ਼ੀ,
ਹਾਂ ਬਹਾਦਰ ਸ਼ਾਹ ਰਾਜਾ ਬਣ ਕੇ ਰਹੇਗਾ ਜਿੰਨਾ ਚਿਰ ਰਹੇਗਾ, ਇਹਦੇ ਮਰਨ ਤੋਂ ਬਾਅਦ ਇਹਦੀ ਬਾਦਸ਼ਾਹੀ ਖਤਮ ਹੋ ਜਾਏਗੀ, ਇਹਨਾਂ ਦੇ ਘਰ ਦੇ ਵਿੱਚੋਂ ਬਾਦਸ਼ਾਹੀ ਖਤਮ ਹੋ ਜਾਵੇਗੀ, ਰੌਲਾ ਪੈ ਜਾਏਗਾ।
ਨੈ ਠਹਿਰੇ ਕਿਮ ਕੋ ਕਰ ਆਸੀ,
ਫਿਰ ਜਿੰਨਾ ਮਰਜ਼ੀ ਕੋਈ ਆਸ ਕਰ ਲਵੇ ਬਾਦਸ਼ਾਹੀ ਨਹੀਂ ਠਹਿਰੇਗੀ।
ਸਨਮੁਖ ਰਣ ਕਰ ਬੇ ਬਹੁ ਤਿਆਰੀ,
ਇਸ ਕਰਕੇ ਸਨਮੁਖ ਹੋ ਕੇ ਜੰਗ ਕਰਨ ਦੀ ਲੜਾਈ ਕਰਨ ਵਾਸਤੇ ਤਿਆਰੀ ਕਰੇ ਬਹਾਦਰ ਸ਼ਾਹ।
ਕਰਵਾਵੋ ਲਿਓ ਸਲਤਨ ਸਾਰੀ,
ਜੇ ਸਲਤਨਤ ਲੈਣੀ ਹੈ, ਰਾਜ ਲੈਣਾ, ਤਖ਼ਤ ਲੈਣਾ, ਤੇ ਫਿਰ ਲੜੇ ਬਿਨਾਂ ਨਹੀਂ ਮਿਲਣਾ।
ਤਾਰਾ ਆਜਮ ਕੋ ਹਮ ਮਾਰੇ,
ਪਰ ਹਾਂ ਇਹ ਬਚਨ ਅਸੀਂ ਜ਼ਰੂਰ ਕਰਦੇ ਆ, ਰਹੀ ਗੱਲ ਤਾਰਾ ਆਜਮ ਦੀ, ਉਹਨੂੰ ਅਸੀਂ ਖੁਦ ਮਾਰਾਂਗੇ ਆਪਣੇ ਤੀਰ ਨਾਲ। ਮਹਾਰਾਜ ਜੀ ਕਹਿੰਦੇ ਤਾਰਾ ਆਜਮ ਨੂੰ ਜਿਹਦੇ ਤੋਂ ਇਹਨੂੰ ਡਰ ਹੈ, ਉਹਨੂੰ ਅਸੀਂ ਖੁਦ ਜੰਗ ਦੇ ਮੈਦਾਨ ਵਿਚ ਮਾਰਾਂਗੇ।
ਪੁਨ ਸਭ ਮਿਲੇ ਤਖ਼ਤ ਬੈਠਾਰੇ,
ਜੇ ਤਾਰਾ ਆਜ਼ਮ ਹੀ ਮਾਰਿਆ ਗਿਆ ਤੇ ਬਾਕੀ ਜਿੰਨੀ ਫੌਜ ਹੈ ਸਾਰੀ ਇਹਨੂੰ ਆਪੇ ਮਿਲੇਗੀ ਆ ਕੇ, ਫਿਰ ਇਹਨੂੰ ਅਸੀਂ ਹਿੰਦੁਸਤਾਨ ਦੇ ਤਖ਼ਤ ਤੇ ਬਾਦਸ਼ਾਹ ਬਣਾ ਕੇ ਬਿਠਾਵਾਂਗੇ।
ਚਮੂ ਬਟੋਰੋ ਬਹੁ ਨਿਜ ਸੰਗ,
ਕਰਕੇ ਆਪਣੇ ਨਾਲ ਫੌਜ ਇਕੱਠੀ ਕਰੋ, ਸੈਨਾ ਇਕੱਠੀ ਕਰੋ।
ਰਾਜ ਨਾ ਪ੍ਰਾਪਤ ਹੋਏ ਬਿਨ ਜੰਗ,
ਰਾਜ ਜੰਗ ਲੜੇ ਬਿਨਾਂ ਨਹੀਂ ਮਿਲਣਾ।
ਨਿਸ਼ਚਾ ਕਰੋ ਸਰਬ ਕੁਛ ਪਾਵੋ,
ਨਿਸ਼ਚਾ ਕਰੋ ਤੁਹਾਨੂੰ ਸਭ ਕੁਝ ਪ੍ਰਾਪਤ ਹੋਵੇਗਾ।
ਸ਼ੀਘਰ ਜਾਏ ਤਿਆਰੀ ਕਰਵਾਵੋ,
ਸ਼ੀਘਰਤਾਈ ਨਾਲ ਜਾ ਕੇ ਤਿਆਰੀ ਕਰਵਾਓ।
ਸੁਣ ਕਰ ਨੰਦ ਲਾਲ ਸਭ ਗਾਥਾ,
ਸਾਰੀ ਗਾਥਾ ਭਾਈ ਨੰਦ ਲਾਲ ਜੀ ਨੇ ਸੁਣੀ ਹੈ।
ਚਰਨ ਸਰੋਜਨ ਪਰ ਧਰ ਮਾਥਾ,
ਮਹਾਰਾਜ ਜੀ ਦੇ ਪਵਿੱਤਰ ਚਰਨਾ ਕਮਲਾਂ ਤੇ ਭਾਈ ਨੰਦ ਲਾਲ ਜੀ ਨੇ ਮੱਥਾ ਟੇਕਿਆ।
ਗਯੋ ਤੁਰਤ ਜੈ ਹਜਰ ਨੰਦਨ,
ਵਾਪਸ ਉੱਥੇ ਗਿਆ ਜਿੱਥੇ ਬਹਾਦਰ ਸ਼ਾਹ ਸੀ।
ਪੁੱਤਰ ਪਹੁੰਚਿਓ ਕੀ ਨਸਬੰਦਨ,
ਛੇਤੀ ਨਾਲ ਆ ਕੇ ਬਹਾਦਰ ਸ਼ਾਹ ਨੂੰ ਭਾਈ ਨੰਦ ਲਾਲ ਜੀ ਮਿਲੇ ਨੇ।
ਗੁਰ ਕੀ ਕਹਿਵਤ ਸਕਲ ਸੁਣਾਈ,
ਗੱਲ ਕੀ ਧਰ ਦੇ ਸਾਰੇ ਬਚਨ ਭਾਈ ਨੰਦ ਲਾਲ ਜੀ ਨੇ ਬਹਾਦਰ ਸ਼ਾਹ ਨੂੰ ਸੁਣਾਏ ਨੇ।
ਨਿਸ਼ਚੇ ਜਾਣੋ ਸਲਤਨ ਪਾਈ,
ਕਹਿੰਦੇ ਨਿਸ਼ਚੇ ਕਰਕੇ ਜਾਣ ਲੈ ਕੇ ਬਾਦਸ਼ਾਹੀ ਤੈਨੂੰ ਮਿਲ ਚੁੱਕੀ ਹੈ, ਸਮਝ ਲੈ ਕਿ ਬਾਦਸ਼ਾਹੀ ਇਸ ਵੇਲੇ ਤੇਰੇ ਕੋਲ ਹੀ ਹੈ।
ਸਿਰ ਪਰ ਤਰ ਸ਼੍ਰੀ ਗੁਰ ਹਾਥਾ,
ਕਿਉਂਕਿ ਤੇਰੇ ਸਿਰ ਤੇ ਬਾਜਾਂ ਵਾਲੇ ਸਮਰੱਥ ਗੁਰੂ ਨੇ ਹੱਥ ਧਰ ਦਿੱਤਾ।
ਮਾਨੋ ਕਹਿਓ ਭਾਵਨੀ ਸਾਥਾ,
ਉਹਨਾਂ ਦਾ ਵਚਨ ਹੁਣ ਭਾਵਨਾ ਸਹਿਤ ਮਨ, ਜੋ ਕਹਿੰਦੇ ਨੇ ਭਾਵਨਾ ਨਾਲ ਮਨ।
ਸੁਨਤ ਬਹਾਦਰ ਸ਼ਾਹ ਬਖਾਨੇ,
ਸੁਣ ਕੇ ਬਹਾਦਰ ਸ਼ਾਹ ਬੋਲਿਆ।
ਲਸ਼ਕਰ ਲੜਨ ਹੇਤ ਕਿਤ ਆਨੇ,
ਕਹਿੰਦਾ ਵੀ ਲੜਨ ਨੂੰ ਤਾਂ ਮੈਂ ਤਿਆਰ ਹਾਂ, ਫੌਜ ਕਿੱਥੋਂ ਲਿਆਵਾਂਗਾ ਲੜਨ ਵਾਸਤੇ, ਲਸ਼ਕਰ ਕਿੱਥੋਂ ਲਿਆਵਾਂਗਾ।
ਸ਼ੀਘਰ ਸਕੇਲਿਓ ਜਾਏ ਨਾ ਕੋਈ,
ਲਸ਼ਕਰ ਇਕੱਠਾ ਕਰਨ ਲਈ ਮੈਨੂੰ ਸਮਾਂ ਚਾਹੀਦਾ ਹੈ, ਤੇ ਸਮਾਂ ਹੀ ਨਹੀਂ ਹੈ, ਤੇ ਮੈਂ ਲਸ਼ਕਰ ਇਸ ਵੇਲੇ ਕਿਵੇਂ ਇਕੱਠਾ ਕਰਾਂ।
ਬਿਨ ਸੋ ਪਟਨ ਲੜਬੋ ਕਿਮ ਹੋਈ,
ਲਸ਼ਕਰ ਤੋਂ ਫੌਜ ਤੋਂ ਬਿਨਾਂ ਮੇਰੀ ਲੜਾਈ ਕਿਵੇਂ ਹੋਵੇਗੀ।
ਬੋਲਿਓ ਨੰਦ ਲਾਲ ਸੁਣ ਲੇ ਹੋ,
ਕੇ ਭਾਈ ਨੰਦ ਲਾਲ ਜੀ ਫਿਰ ਬੋਲੇ।
ਜਿਮ ਗੁਰ ਪਾਖਿਓ ਕਥਾ ਕਰੇ ਹੋ,
ਬਹਾਦਰ ਸ਼ਾਹ ਜਿਵੇਂ ਤੈਨੂੰ ਸਤਿਗੁਰਾਂ ਨੇ ਕਿਹਾ, ਬਸ ਤੂੰ ਸਤ ਬਚਨ ਕਹਿ ਕੇ ਮੰਨੀ ਚੱਲ, ਰਸਤਾ ਆਪੇ ਬਣੀ ਜਾਣਾ। ਮਾਰਗ ਆਪੇ ਲੱਭੀ ਜਾਣਾ, ਤੂੰ ਸਤ ਬਚਨ ਕਹਿ ਕੇ ਮੰਨੀ ਚੱਲ।
ਤਾਰਾ ਆਜਮ ਕੋ ਹੱਥ ਕਰਨੋ,
ਗੁਰੂ ਜੀ ਨੇ ਤਾਰਾ ਆਜਮ ਨੂੰ ਆਪ ਜੰਗ ਦੇ ਮੈਦਾਨ ਵਿਚ ਮਾਰਨਾ ਹੈ।
ਹਮ ਕਰ ਹੈ ਸ਼੍ਰੀ ਗੁਰ ਇਮ ਬਰਨੋ,
ਇਹ ਬਚਨ ਖੁਦ ਗੁਰੂ ਕਲਗੀਧਰ ਜੀ ਨੇ ਕਹੇ ਹਨ।
ਜਿਸ ਪੀਛੇ ਲਸ਼ਕਰ ਬਹੁ ਤੇਰੋ,
ਤਾਰਾ ਆਜਮ ਹੀ ਮਾਰਿਆ ਗਿਆ ਤੇ ਤਾਰਾ ਆਜਮ ਦੇ ਮਰਨ ਤੋਂ ਬਾਅਦ ਜਿਹੜਾ ਲਸ਼ਕਰ ਹੈ ਫੌਜਾਂ ਨੇ,
ਬਿਨਾ ਸਕੇਲੇ ਸਭ ਹੋਏ ਤੇਰੋ,
ਬਿਨਾ ਇਕੱਠਿਆਂ ਕੀਤੀਆਂ ਸਾਰੀਆਂ ਫੌਜਾਂ ਤੇਰੀਆਂ ਹੋ ਜਾਣੀਆਂ ਨੇ। ਗੱਲ ਤਾਂ ਤਾਰਾ ਆਜਮ ਹੈ ਉਧਰ, ਜੇ ਤਾਰਾ ਆਜਮ ਹੀ ਮਰ ਗਿਆ ਤੇ ਫੌਜ ਆਪੇ ਤੇਰੀ ਹੋ ਜਾਣੀ ਹੈ, ਤੈਨੂੰ ਤੇ ਲਸ਼ਕਰ ਇਕੱਠਾ ਕਰਨ ਦੀ ਲੋੜ ਹੀ ਨਹੀਂ ਹੈ। ਲਸ਼ਕਰ ਤਾਂ ਤੂੰ ਇਕੱਠਾ ਤਾਂ ਕਰੇ ਜੇ ਲਸ਼ਕਰ ਹੋਵੇ ਨਾ ਤੇਰੇ ਕੋਲ, ਲਸ਼ਕਰ ਤਾਂ ਤੇਰਾ ਬਣਿਆ ਬਣਾਇਆ, ਬਸ ਤਾਰਾ ਆਜਮ ਨੂੰ ਮਾਰਨਾ, ਉਹਨੂੰ ਸਤਿਗੁਰਾਂ ਨੇ ਮਾਰ ਦੇਣਾ ਹੈ, ਤੇ ਤਾਰਾ ਆਜਮ ਮਰ ਗਿਆ ਤੇ ਲਸ਼ਕਰ ਆਪੇ ਤੇਰਾ ਹੋ ਜਾਣਾ ਹੈ।
ਵਿਜੇ ਕਰਨ ਕੋ ਭਾਰ ਵਿਸਾਲਾ,
ਤੇਰੀ ਜਿੱਤ ਦਾ ਜਿਹੜਾ ਭਾਰ ਹੈ,
ਸੋ ਸਭ ਪ੍ਰਭ ਕੋ ਹੈ ਸਭ ਕਾਲਾ,
ਭਾਰ ਇਸ ਵੇਲੇ ਕਲਗੀਧਰ ਜੀ ਨੇ ਆਪਣੇ ਤੇ ਚੁੱਕਿਆ ਹੈ, ਉਹ ਭਾਰ ਇਸ ਵੇਲੇ ਸਤਿਗੁਰਾਂ ਦੇ ਉੱਤੇ ਹੈ।
ਬੀਚ ਖਰੋ ਹੋ ਨੋ ਤੁਵ ਕਾਜ,
ਤੇਰੇ ਕੰਮ ਦੇ ਵਿੱਚ ਖੁਦ ਗੁਰੂ ਕਲਗੀਧਰ ਜੀ ਨੇ ਆਪ ਖਲੋਣਾ ਹੈ।
ਇਮ ਕਰ ਨਿਸ਼ਚੈ ਲੀਜੈ ਰਾਜ,
ਤਾਂ ਆਪਣੇ ਮਨ ਚ ਨਿਸ਼ਚੈ ਕਰਕੇ ਰਾਜ ਪ੍ਰਾਪਤ ਕਰ।
ਭਾਜ ਚਲਨ ਕੈ ਮਿਲ ਬੇ ਮਾਈ,
ਇਹ ਦੇਸ਼ ਛੱਡ ਕੇ ਭੱਜ ਜਾਣਾ ਜਾਂ ਜਾ ਕੇ ਤਾਰਾ ਆਜਮ ਨੂੰ ਮਿਲ ਜਾਣਾ।
ਸੰਕਟ ਬਣੇ ਲਖੋ ਸੁਖ ਨਾ,
ਇਹਦੇ ਵਿੱਚ ਤੈਨੂੰ ਸੰਕਟ ਬਣੇਗਾ, ਤੈਨੂੰ ਸੁਖ ਨਹੀਂ ਮਿਲੇਗਾ।
ਤੋ ਜੀਵਨ ਮੈਂ ਸੰਸਾ ਹੋਏ,
ਤੇਰੇ ਜੀਵਨ ਵਿੱਚ ਵੀ ਸੰਸਾ ਹੋਵੇਗਾ।
ਜਾਂ ਤੇ ਤਿਆਗ ਦੇ ਉਹ ਮਤ ਦੋਏ,
ਕਰਕੇ ਇਹ ਦੋ ਰਾਹ ਤਾਂ ਤੂੰ ਤਿਆਗ ਦੇ ਛੱਡ ਦੇ।
ਲਰਨੋ ਸਨਮੁਖ ਹੀ ਬਨ ਆਵੇ,
ਤੇਰਾ ਤਾਂ ਹੁਣ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਤਾਰਾ ਆਜਮ ਨਾਲ ਲੜਨਾ ਹੀ ਬਣਾਉਂਦਾ ਹੈ।
ਜੇ ਜੂਜੈ ਤੋ ਪਿਸਤ ਸਿਧਾਵੇ,
ਜੇ ਤੂੰ ਜੂਝ ਵੀ ਗਿਆ, ਮੰਨ ਲੋ ਨਾ ਜਿੱਤਿਆ, ਮਰ ਵੀ ਜਾਏਗਾ, ਵੱਡੀ ਗੱਲ ਇਹੀ ਹੋਵੇਗੀ, ਉਹਦਾ ਕੈਦ ਕਰਕੇ ਮਾਰੇਗਾ ਤੈਨੂੰ ਤਾਰਾ ਆਜਮ, ਤੇ ਜੇ ਲੜ ਕੇ ਮਰੇਗਾ ਸੂਰਮਿਆਂ ਦੀ ਮੌਤ ਮਰੇਗਾ, ਮਰ ਕੇ ਘੱਟੋ ਘੱਟ ਤੇਰਾ ਪਰਲੋਕ ਤਾਂ ਸੁਧਰੇਗਾ, ਇਹ ਤੂੰ ਲੜ ਕੇ ਸੂਰਮਿਆਂ ਦੀ ਮੌਤ ਮਰੇਗਾ।
ਜੀਵਤ ਰਹੇ ਸ਼ਾਹ ਪਦ ਲੈ,
ਜਿਉਂਦਾ ਰਿਹਾ ਤੇ ਤੈਨੂੰ ਬਾਦਸ਼ਾਹੀ ਪ੍ਰਾਪਤ ਹੋ ਜਾਵੇਗੀ, ਤੇਰੇ ਦੋ ਹੱਥਾਂ ਵਿੱਚ ਲੱਡੂ ਨੇ ਬਹਾਦਰ ਸ਼ਾਹ।
ਸ਼੍ਰੀ ਗੁਰ ਫਤਿਹ ਤੋਏ ਕੋ ਦੇ,
ਕਲਗੀਧਰ ਜੀ ਤੈਨੂੰ ਫਤਿਹ ਦੇਣਗੇ, ਇਹ ਮੈਨੂੰ ਭਰੋਸਾ, ਤੂੰ ਵੀ ਭਰੋਸਾ ਕਰ।
ਇਤਿਆਦਕ ਕਹਿ ਧੀਰਜ ਦੀਨ,
ਇਦਾਂ ਬਚਨ ਕਹਿ ਕੇ ਭਾਈ ਨੰਦ ਲਾਲ ਜੀ ਨੇ ਧੀਰਜ ਦਿੱਤਾ ਬਹਾਦਰ ਸ਼ਾਹ ਨੂੰ।
ਸੈਨ ਸਕੇਲਨ ਜਿੱਤ ਕੇ ਤਕੀਨ,
ਸੈਨਾ ਇਕੱਠੀ ਕਰਨੀ ਸ਼ੁਰੂ ਕੀਤੀ ਹੈ।
ਕਰਿਓ ਕੂਚ ਸਨਮੁਖ ਆਵਤ,
ਔਰ ਕੂਚ ਕੀਤਾ ਹੁਣ ਬਾਦਸ਼ਾਹ ਬਹਾਦਰ ਸ਼ਾਹ ਨੇ।
ਗੁਰੂ ਭਰੋਸਾ ਧਰਤ ਸਿਧਾਵਤ,
ਸਤਿਗੁਰਾਂ ਤੇ ਭਰੋਸਾ ਰੱਖ ਕੇ ਬਹਾਦਰ ਸ਼ਾਹ ਜੰਗ ਦੇ ਮੈਦਾਨ ਨੂੰ ਚੱਲਿਆ, ਤਾਰਾ ਆਜਮ ਨਾਲ ਲੜਨ ਵਾਸਤੇ ਚੱਲਿਆ।
ਕਹਿ ਮਰ ਰਹੁ ਕੇ ਲੈ ਹੋ ਰਾਜ,
ਜਾਂ ਤਾਂ ਜੰਗ ਦੇ ਮੈਦਾਨ ਵਿੱਚ ਮਾਰਿਆ ਜਾਵਾਂਗਾ ਤੇ ਜਾਂ ਫਿਰ ਰਾਜ ਪ੍ਰਾਪਤ ਕਰਾਂਗਾ, ਬਸ ਹੁਣ ਦੋਵਾਂ ਚੋਂ ਇੱਕ ਕੰਮ ਕਰਾਂਗਾ।
ਪ੍ਰਭੂ ਨਿਭਾਏਗੇ ਨਿਜ ਲਾਜ,
ਮੈਨੂੰ ਇਹ ਭਰੋਸਾ ਕਿ ਮੇਰੀ ਲਾਜ ਗੁਰੂ ਕਲਗੀਧਰ ਜੀ ਨਿਭਾਉਣਗੇ ਰੱਖਣਗੇ।
ਚੰਬਲ ਸਲਤਾ ਕੋ ਚੱਲ ਪਰਿਓ,
ਚੱਲ ਕੇ ਚੰਬਲ ਦੀ ਜਿਹੜੀ ਨਦੀ ਹੈ ਉਸ ਪਾਸੇ ਨੂੰ ਚੱਲ ਪਿਆ।
ਨੰਦ ਲਾਲ ਕੋ ਬੌਰ ਉਚਰਿਓ,
ਭਾਈ ਨੰਦ ਲਾਲ ਜੀ ਨੂੰ ਇਹਨੇ ਫਿਰ ਕਿਹਾ,
ਹਾਕਮ ਰਾਏ ਸੰਗ ਲੈ ਜਾਏ,
ਏਦਾਂ ਕਰਕੇ ਭਾਈ ਨੰਦ ਲਾਲ ਜੀ ਤੁਸੀਂ ਹਾਕਮ ਰਾਏ ਨੂੰ ਨਾਲ ਲੈ ਕੇ ਜਾਓ।
ਪ੍ਰਭ ਕੋ ਹਿਤ ਸਹਾਇਤਾ ਲਿਆਏ,
ਸਤਿਗੁਰਾਂ ਨੂੰ ਮੇਰੀ ਸਹਾਇਤਾ ਵਾਸਤੇ ਜੰਗ ਦੇ ਮੈਦਾਨ ਚ ਲੈ ਕੇ ਆਓ, ਹੁਣ ਮੈਂ ਜੰਗ ਦੇ ਮੈਦਾਨ ਚ ਚੱਲਿਆ ਹਾਂ।
ਇੱਕ ਸਵਾਲ ਜੋ ਕਹੇ ਸੋ ਮਾਨੋ,
ਜਿਹੜਾ ਇੱਕ ਸਵਾਲ ਕਹਿੰਦੇ ਨੇ ਉਹ ਮੈਂ ਜ਼ਰੂਰ ਮੰਨਾਂਗਾ।
ਤਿਨੋ ਭਰੋਸੇ ਮੈਂ ਰਣ ਠਾਣੋ,
ਹੁਣ ਇਹ ਜੰਗ ਮੈਂ ਉਹਨਾਂ ਦੇ ਭਰੋਸੇ ਤੇ ਲੜਨ ਲੱਗਾ ਹਾਂ।
ਸੁਣ ਕੇ ਨੰਦ ਲਾਲ ਪੁਨ ਆਇਓ,
ਭਾਈ ਨੰਦ ਲਾਲ ਜੀ ਆਏ ਹਨ।
ਨਮੋ ਕਰੀ ਸੋ ਪ੍ਰਸੰਗ ਸੁਣਾਇਓ,
ਨਮਸਕਾਰ ਕਰਕੇ ਸਤਿਗੁਰਾਂ ਨੂੰ ਸਾਰਾ ਪ੍ਰਸੰਗ ਸੁਣਾਇਆ।
ਚਲੋ ਆਪ ਦਰਸ਼ਨ ਕੋ ਦਿਓ,
ਲੱਗਾ ਸਤਿਗੁਰੂ ਜੀ ਕਿਰਪਾ ਕਰਕੇ ਚੱਲੋ ਚੱਲ ਕੇ ਬਹਾਦਰ ਸ਼ਾਹ ਨੂੰ ਦਰਸ਼ਨ ਦਿਓ
ਕਿਰਤਾਰਤ ਨਿਜ ਦਾਸ ਕਰੇ
ਆਪਣੇ ਦਾਸ ਨੂੰ ਕਿਰਤਾਰਥ ਕਰੋ
ਆਪ ਕੋ ਲੀਨ ਸਮਾ
ਆਪ ਜੀ ਦਾ ਕਿਹਾ ਉਹਨੇ ਸਤ ਬਚਨ ਕਰਕੇ ਮੰਨ ਲਿਆ
ਲੜਨ ਹੇਤ ਕੀ ਅਗਰ ਪਿਆ
ਲੜਨ ਵਾਸਤੇ ਉਹ ਅੱਗੇ ਵੱਧ ਚੁੱਕਾ ਹੈ
ਤਬ ਪ੍ਰਭ ਧਰਮ ਸਿੰਘ ਕੋ ਪ੍ਰੇਰੇ
ਮਹਾਰਾਜ ਜੀ ਨੇ ਉਸ ਵੇਲੇ ਭਾਈ ਧਰਮ ਸਿੰਘ ਨੂੰ ਪ੍ਰੇਰਿਆ
ਪੰਚ ਸਿੰਘ ਲਿਓ ਸੰਗ ਵੱਡੇ
ਮਹਾਰਾਜ ਜੀ ਨੇ ਧਰਮ ਸਿੰਘ ਨੂੰ ਆਖਿਆ ਧਰਮ ਸਿੰਘ ਜੀ ਆਪਣੇ ਨਾਲ ਪੰਜ ਸਿੰਘ ਲੈ ਕੇ ਜਾਓ
ਬਹਾਦਰ ਸ਼ਾਹ ਵਿਜੇ ਦਿਓ
ਜਾਓ ਜਾ ਕੇ ਬਾਦਸ਼ਾਹ ਬਹਾਦਰ ਸ਼ਾਹ ਦੀ ਜਿੱਤ ਪ੍ਰਾਪਤ ਕਰਾਓ ਉਹਨੂੰ ਜਿੱਤ ਜਾ ਕੇ ਜਿੱਤ ਦਿਓ
ਅੰਗ ਸੰਗ ਰਚਕ ਹਮ ਤੇ ਕਹੋ
ਅਸੀਂ ਤੁਹਾਡੇ ਵੀ ਅੰਗ ਸੰਗ ਆ ਤੇ ਬਹਾਦਰ ਸ਼ਾਹ ਦੇ ਵੀ ਅੰਗ ਸੰਗ ਆ ਉਹਦੇ ਰਚਕ ਬਣਾਂਗੇ
ਪੀੜੇ ਭੇੜ ਗਨ ਕਰੇ ਸਹਾਏ
ਔਰ ਜਦੋਂ ਭੇੜ ਹੋਵੇਗਾ ਉਸ ਵੇਲੇ ਅਸੀਂ ਆ ਕੇ ਸਹਾਇਤਾ ਕਰਾਂਗੇ
ਤਾਰਾ ਆਜਮ ਕੋ ਹਮ ਕਾਏ
ਖੁਦ ਜੰਗ ਦੇ ਮੈਦਾਨ ਚ ਆ ਕੇ ਤਾਰਾ ਆਜਮ ਨੂੰ ਅਸੀਂ ਮਾਰਾਂਗੇ
ਧੀਰਜ ਸਹਿਤ ਸ਼ਤਰੂ ਸਨ ਲੜ ਕੇ
ਧੀਰਜ ਸਹਿਤ ਦੁਸ਼ਮਣ ਦੇ ਨਾਲ ਲੜਨਾ ਹੈ
ਵਿਜੈ ਕਰੋ ਗੁਣ ਗੁਰੂ ਸਿਮਰ ਕੇ
ਗੁਰੂ ਦੇ ਗੁਣ ਸਿਮਰ ਕੇ ਜੰਗ ਦੇ ਮੈਦਾਨ ਵਿਚ ਵਿਜੈ ਪ੍ਰਾਪਤ ਕਰੋ
ਸ਼ਾਹ ਬਹਾਦਰ ਕੋ ਸਮਝਾਓ
ਜਾਓ ਜਾ ਕੇ ਬਹਾਦਰ ਸ਼ਾਹ ਨੂੰ ਸਮਝਾਓ
ਜੈ ਕੈ ਹਾਦਰ ਗੁਰੂ ਬੁਝਾਓ
ਇਹ ਸਮਝਾ ਦਿਓ ਕਿ ਗੁਰੂ ਹਰ ਜਗ੍ਹਾ ਤੇ ਹਾਜ਼ਰ ਹੈ ਇਹ ਨਾ ਸਮਝੇ ਕਿ ਅਸੀਂ ਉੱਥੇ ਨਹੀਂ ਅਸੀਂ ਉੱਥੇ ਵੀ ਹਾਂ
ਸਿਮਰੈ ਪਹੁੰਚੇ ਕਰੋ ਨਾ ਸੰਸਾ
ਜਿੱਥੇ ਯਾਦ ਕਰੇਗਾ ਅਸੀਂ ਉੱਥੇ ਹੀ ਪਹੁੰਚਾਂਗੇ ਸੰਸਾ ਨਾ ਕਰੇ
ਲਿਓ ਸਲਤਨਤ ਰਿਪ ਪ੍ਰਾਤ ਵਿਧੁੰਸਾ
ਆਪਣੇ ਭਰਾ ਨੂੰ ਮਾਰ ਕੇ ਸਲਤਨਤ ਲੈ ਲਵੇ
ਸੁਣ ਆਗਿਆ ਪ੍ਰਭ ਕੀ ਚੱਲ ਪਰੇ
ਮਹਾਰਾਜ ਜੀ ਦੀ ਆਗਿਆ ਸੁਣ ਕੇ ਭਾਈ ਧਰਮ ਸਿੰਘ ਜੀ ਚੱਲ ਪਏ
ਸੰਦ ਬੱਧ ਭੋਰਨ ਪਰ ਚਰੇ
ਸੰਦ ਬੱਧ ਹੋ ਕੇ ਪੰਜ ਸਿੰਘ ਲੈ ਕੇ ਭਾਈ ਧਰਮ ਸਿੰਘ ਜੀ ਘੋੜਿਆਂ ਤੇ ਸਵਾਰ ਹੋ ਕੇ ਚੱਲੇ ਨੇ
ਨੰਦ ਲਾਲ ਕੋ ਪੁਨ ਸਮਝਾਇਓ
ਭਾਈ ਨੰਦ ਲਾਲ ਜੀ ਨੂੰ ਮਹਾਰਾਜ ਜੀ ਨੇ ਸਮਝਾਇਆ
ਮਾਨ ਬਾਤ ਤਿੰਨ ਸੀਸ ਨਿਵਾਇਓ
ਗੁਰਾਂ ਦਾ ਬਚਨ ਮੰਨ ਕੇ ਮਹਾਰਾਜ ਜੀ ਦਾ ਭਾਈ ਨੰਦ ਲਾਲ ਜੀ ਨੇ ਸੀਸ ਝੁਕਾਇਆ
ਹੰਪੀ ਕੂਚ ਕਰਦੇ ਆਏ
ਮਹਾਰਾਜ ਜੀ ਕਹਿੰਦੇ ਅਸੀਂ ਵੀ ਕੂਚ ਕਰਦੇ ਆਏ ਹਾਂ
ਨਿਰਪੈ ਜਾਏ ਇਹ ਜੰਗ ਮਚਾਏ
ਪੈ ਹੋ ਕੇ ਜਾ ਕੇ ਜੰਗ ਕਰੇ ਬਹਾਦਰ ਸ਼ਾਹ
ਸੁਣ ਕਰ ਗਮ ਨੇ ਬਿਲਮ ਬਹੀਨੇ
ਸੁਣ ਕੇ ਭਾਈ ਨੰਦ ਲਾਲ ਜੀ ਬਿਨਾਂ ਦੇਰੀ ਤੋਂ ਚੱਲੇ ਹਨ
ਸ਼ਾਹ ਬਹਾਦਰ ਜਿੱਤ ਕੋ ਚੀਨੇ
ਪੰਜ ਸਿੰਘ ਵੀ ਨਾਲ ਚੱਲ ਪਏ ਜਿੱਧਰ ਬਹਾਦਰ ਸ਼ਾਹ ਸੀ
ਮਿਲੇ ਸਿੰਘ ਸਭ ਗਾਥ ਸੁਣਾਈ
ਸਿੰਘ ਆ ਕੇ ਬਹਾਦਰ ਸ਼ਾਹ ਨੂੰ ਮਿਲੇ ਤੇ ਮਹਾਰਾਜ ਜੀ ਦੀ ਸਾਰੀ ਗਾਥਾ ਸੁਣਾਈ
ਪ੍ਰਭ ਜੀ ਆਏ ਕਰੀ ਚੜਾਈ
ਕਹਿਣ ਲੱਗੇ ਜਦੋਂ ਤੂੰ ਚੜਾਈ ਕਰੇਗਾ ਜੰਗ ਕਰੇਗਾ
ਸਿਮਰਨ ਤੇ ਹਾਜ਼ਰ ਜੈ
ਸਤਿਗੁਰੂ ਜੀ ਉੱਥੇ ਆਉਣਗੇ ਜਿੱਥੇ ਯਾਦ ਕਰੇਗਾ ਉੱਥੇ ਹੀ ਹਾਜ਼ਰ ਹੋਣਗੇ
ਜਗ ਮੈਂ ਪੂਰਨ ਜਾਨੋ ਮਾਂ
ਸਤਿਗੁਰੂ ਜੀ ਸਾਰੇ ਜਗ ਵਿੱਚ ਪੂਰਨ ਹਨ
ਸ਼ਰਧਾ ਧਰੋ ਭਰਮ ਕੋ ਤਿਆਗੋ
ਧਾਰਨ ਕਰਕੇ ਆਪਣੇ ਮਨ ਦਾ ਭਰਮ ਤਿਆਗ ਦੇ ਬਹਾਦਰ ਸ਼ਾਹ
ਹੋਤ ਪਾਵਨੀ ਕੋ ਫਲ ਪਾਗੋ
ਤੇਰੀ ਭਾਵਨੀ ਦਾ ਫਲ ਪ੍ਰਾਪਤ ਹੋਵੇਗਾ
ਨੰਦ ਲਾਲ ਕੈ ਕਰ ਸਮਝਾਇਓ
ਭਾਈ ਨੰਦ ਲਾਲ ਜੀ ਨੇ ਸੁਣ ਕੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਸੁਣੇ ਸਨ ਉਹ ਆ ਕੇ ਬਹਾਦਰ ਸ਼ਾਹ ਨੂੰ ਸਮਝਾਏ
ਨੀਠ ਨੀਠ ਕਰ ਮਨ ਠਹਿਰਾਇਓ
ਹੌਸਲਾ ਦੇ ਕੇ ਬਹਾਦਰ ਸ਼ਾਹ ਦਾ ਮਨ ਪੱਕਾ ਕੀਤਾ
ਰਣ ਮੈਂ ਦਰਸ਼ਨ ਦੇ ਕਰ ਤੋਈ
ਮਹਾਰਾਜ ਜੀ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਿ ਸਤਿਗੁਰੂ ਕਲਗੀਧਰ ਜੀ ਜੰਗ ਦੇ ਮੈਦਾਨ ਚ ਤੈਨੂੰ ਦਰਸ਼ਨ ਦੇਣਗੇ
ਅਤੇ ਸ਼ਤਰੂ ਕਾਰਜ ਸਭ ਹੋਈ
ਤੈਨੂੰ ਦਰਸ਼ਨ ਦੇ ਕੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਮਾਰ ਕੇ ਤੇਰਾ ਧਰਮ ਖਤੇ ਕਰਨਗੇ
ਸੁਣ ਕਰ ਧਰ ਧੀਰਜ ਸੁਤ ਸ਼ਾਹ
ਇਹ ਸੁਣ ਕੇ ਬਹਾਦਰ ਸ਼ਾਹ ਨੂੰ ਧੀਰਜ ਮਿਲਿਆ
ਚੱਲਿਓ ਲੜਨ ਕੇ ਹੇਤ ਉਮਾਊ
ਇਹ ਲੜਨ ਦੇ ਵਾਸਤੇ ਚੱਲ ਪਿਆ ਜੈਜੋ ਦਾ ਮੈਦਾਨ ਹੈ ਖਾਲਸਾ ਜੀ ਆਗਰੇ ਦੇ ਲਾਗੇ ਆਗਰੇ ਤੋਂ ਗਵਾਲੀਅਰ ਨੂੰ ਜਾਈਏ ਰਸਤੇ ਵਿਚ ਜਿਹੜੀ ਜਗ੍ਹਾ ਉਹਨੂੰ ਜੈਜੋ ਦਾ ਮੈਦਾਨ ਕਹਿੰਦੇ ਨੇ ਉੱਥੇ ਜੰਗ ਹੋਈ ਹੈ ਫਿਰ ਇਹਨਾਂ ਦੋਵਾਂ ਭਰਾਵਾਂ ਦੀ ਕਲਗੀਧਰ ਜੀ ਜਿਵੇਂ ਉੱਥੇ ਪਹੁੰਚਦੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ